ਹਰ ਕਥਾ ਦੇ ਲਿਖਣ ਤੋਂ ਬਾਅਦ ਹਰ ਪ੍ਰਸੰਗ ਦੇ ਬਿਆਨ ਕਰਨ ਤੋਂ ਪਿੱਛੋਂ ਦਸ਼ਮੇਸ਼ ਪਿਤਾ ਜੀ ਨੇ ਲੋਕਾਂ ਨੂੰ ਧਰਮ ਵਿੱਚ ਪਰਪੱਕ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਹਾਂ, ਕਲਕੀ ਅਵਤਾਰ ਦੀ ਕਥਾ ਜਿਤਨੇ ਦਿਲਚਸਪੀ ਨਾਲ, ਜਿਤਨੇ ਵਿਸਥਾਰ ਨਾਲ, ਜਿਤਨੀ ਰੌਚਕਤਾ ਨਾਲ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤੀ ਹੈ, ਉਤਨਾ ਹੀ ਉਸ ਨੂੰ ਪੜ੍ਹਨ ਨਾਲ, ਸੁਣਨ ਨਾਲ ਰਸ ਪ੍ਰਾਪਤ ਹੁੰਦਾ ਤੇ ਨਾਲ ਨਾਲ ਧਰਮ ਦੀ ਆਸਥਾ, ਧਰਮ ਦਾ ਵਿਸ਼ਵਾਸ, ਧਰਮ ਦਾ ਭਰੋਸਾ ਪ੍ਰਾਪਤ ਹੁੰਦਾ। ਇਹ ਬਾਣੀ ਐਸੀ ਹੈ, ਭਾਵੇਂ ਅਰਥਾਂ ਦੀ ਸਮਝ ਆਵੇ ਜਾਂ ਨਾ ਵੀ ਆਵੇ, ਤਾਂ ਵੀ ਇਸ ਤੇ ਪੜ੍ਹਦਿਆਂ ਤੇ ਸੁਣਦਿਆਂ ਇੱਕ ਹੁਲਾਰਾ ਜਿਹਾ ਮਨ ਦੇ ਅੰਦਰ ਆਉਂਦਾ ਹੈ, ਮਨ ਦੇ ਅੰਦਰ ਇੱਕ ਦਿਲਚਸਪੀ ਪੈਦਾ ਹੁੰਦੀ ਹੈ। ਹੋਰ ਕੀ ਹੋਵੇਗਾ, ਅਗਾਂਹ ਕੀ ਲਿਖਣਗੇ, ਅੱਗੇ ਕੈਸਾ ਵਿਚਾਰ ਕਰਨਗੇ। ਦਸ਼ਮੇਸ਼ ਪਿਤਾ ਜੀ ਦੀ ਇਸ ਪਵਿੱਤਰ ਰਚਨਾ ਦੇ ਪੜ੍ਹਨ ਸੁਣਨ ਤੋਂ ਸਾਡੇ ਮਨ ਦੇ ਅੰਦਰ ਇੱਕ ਖਾਹਿਸ਼ ਪੈਦਾ ਹੁੰਦੀ ਹੈ। ਸੰਬਲਪੁਰ ਦੀ ਧਰਤੀ ਤੇ ਇੱਕ ਪਾਸੇ ਧਰਮ ਦੇ ਨਾਸ਼ ਕਰਨ ਵਾਲਿਆਂ ਦੀਆਂ ਅਣਗਿਣਤ ਫੌਜਾਂ ਹਨ, ਜੋ ਆਪਣੇ ਪੂਰੇ ਵਰਤਮਾਨ ਹਥਿਆਰਾਂ ਦੇ ਨਾਲ ਲੈਸ ਨੇ, ਤੇ ਦੂਸਰੇ ਪਾਸੇ ਧਰਮ ਦੀ ਰੱਖਿਆ ਲਈ, ਧਰਮ ਨੂੰ ਦੁਨੀਆਂ ਤੇ ਕਾਇਮ ਰੱਖਣ ਲਈ ਜੋ ਸ਼ਖਸੀਅਤ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜੀ ਗਈ ਹੈ, ਜੋ ਪ੍ਰਗਟ ਹੋਈ ਹੈ, ਉਹ ਦੁਨੀਆਂ ਦੇ ਇਹਨਾਂ ਹਥਿਆਰਾਂ ਨਾਲ ਨਹੀਂ। ਉਹ ਫੌਜੀਆਂ ਫੌਜਾਂ ਵੀ ਗੈਬੀ, ਉਹਦੇ ਹਥਿਆਰ ਵੀ ਗੈਬੀ, ਉਹ ਖੁਦ ਵੀ ਅਸਚਰਜ, ਉਹਦੀਆਂ ਫੌਜਾਂ ਵੀ ਅਸਚਰਜ ਤੇ ਉਹਦੇ ਹਥਿਆਰ ਵੀ ਅਸਚਰਜ। ਦੇਖਣ ਵਾਲਿਆਂ ਦੀ ਨਜ਼ਰ ਵਿੱਚ ਵਰਤਮਾਨ ਸਮੇਂ ਦੇ ਹਥਿਆਰਾਂ ਦੀ ਬਜਾਏ ਜਿਹੜੇ ਪੁਰਾਤਨ ਸਮੇਂ ਵਿੱਚ ਸ਼ਸਤਰ ਵਰਤੇ ਜਾਂਦੇ ਸਨ, ਜਾਂ ਫਿਰ ਤੋਪਾਂ, ਤੋਪ ਦੇ ਸੰਬੰਧ ਵਿੱਚ ਵਿਦਵਾਨਾਂ ਦਾ ਖਿਆਲ ਹੈ ਕਿ ਸਭ ਤੋਂ ਪਹਿਲਾਂ ਚਾਈਨਾ ਦੇ ਲੋਕਾਂ ਨੇ ਇਸ ਨੂੰ ਈਜਾਦ ਕੀਤਾ ਹੈ। ਤੋਪ ਦੀ ਦੇਣ ਚੀਨ ਦੇ ਲੋਕਾਂ ਵੱਲੋਂ ਦੇਣ ਹੈ। ਸਭ ਤੋਂ ਪਹਿਲਾਂ ਚੀਨ ਦੇ ਸਿਆਣਿਆਂ ਨੇ ਬੰਦੂਕ ਨੂੰ ਦਾ ਰੂਪ ਵਧੀਕ ਵਡੇਰਾ ਕਰਕੇ ਬਦਲ ਕੇ ਉਹਨਾਂ ਨੇ ਤੋਪ ਬਣਾ ਦਿੱਤੀ, ਔਰ ਚਾਈਨਾ ਤੋਂ ਜਪਾਨ, ਜਪਾਨੀਆਂ ਤੋਂ ਇਸ ਮੁਲਕ ਦੇ ਲੋਕਾਂ ਨੇ, ਕਿਉਂਕਿ ਸੰਨ 1800 ਦੇ ਆਰੰਭ ਵਿੱਚ ਬ੍ਰਿਟਨ ਗੌਰਮੈਂਟ ਇਸ ਮੁਲਕ ਦੇ ਲੋਕਾਂ ਪਾਸ ਸਾਰਿਆਂ ਤੋਂ ਜ਼ਿਆਦਾ ਤੋਪ ਦੀ ਸ਼ਕਤੀ ਸੀ, ਤਾਂਹੀਓ ਇਹਨਾਂ ਨੇ ਦੁਨੀਆਂ ਤੇ ਫਤਿਹ ਪ੍ਰਾਪਤ ਕਰਨ ਵਿੱਚ ਪੂਰੀ ਸਫਲਤਾ ਪ੍ਰਾਪਤ ਕੀਤੀ। ਪਰ ਜਿੱਥੋਂ ਤੱਕ ਤੋਪ ਦੀ ਥਿਊਰੀ ਹੈ, ਤੋਪ ਬਣਾਉਣ ਦਾ ਤੁਲ ਕੇ ਉਹ ਚੀਨ ਦੇ ਲੋਕਾਂ ਨੇ ਤੋਪ ਤਿਆਰ ਕੀਤੀ ਹੈ, ਤੋ ਬੇਨਤੀ ਕੀਤੀ ਜਾ ਰਹੀ ਸੀ। ਦੇਖਣ ਵਾਲਿਆਂ ਦੀ ਨਜ਼ਰ ਵਿੱਚ ਪੁਰਾਣੇ ਸਮੇਂ ਦੇ ਹਥਿਆਰ ਨਜ਼ਰ ਆ ਰਹੇ ਨੇ, ਪਰ ਉਹ ਫੌਜਾਂ ਵੀ ਗੈਬੀ, ਉਹਨਾਂ ਦੇ ਅਸਤਰ ਤੇ ਸ਼ਸਤਰ ਵੀ ਗੈਬੀ, ਸਾਜੋ ਸਾਮਾਨ ਵੀ ਗੈਬੀ, ਅਲੌਕਿਕ। ਤੋ ਸੰਬਲਪੁਰ ਦੀ ਧਰਤੀ ਤੇ ਧਰਮ ਦੀ ਰੱਖਿਆ ਲਈ ਕਲਕੀ ਅਵਤਾਰ ਆਪਣੀਆਂ ਫੌਜਾਂ ਨਾਲ ਧਰਮ ਯੁੱਧ ਅੰਦਰ, ਮੈਦਾਨੇ ਜੰਗ ਦੇ ਅੰਦਰ ਜਿਸ ਤਰ੍ਹਾਂ ਜੂਝ ਰਹੇ ਨੇ, ਦਸ਼ਮੇਸ਼ ਪਿਤਾ ਜੀ ਉਸ ਕਥਾ ਨੂੰ ਬਹੁਤ ਸੁੰਦਰ ਤਰੀਕੇ ਨਾਲ ਜਿਵੇਂ ਸਾਹਮਣੇ ਦੇਖ ਰਹੇ ਹੋਣ, ਉਹਨਾਂ ਦੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੋਵੇ, ਇਸ ਤਰੀਕੇ ਨਾਲ ਵਰਣਨ ਕਰ ਰਹੇ ਨੇ। ਹਾਲਾਤ ਇਹ ਵਰਤਣੇ ਨੇ, ਸਮਾਂ ਅਜੇ ਆਉਣਾ ਹੈ, ਜੋ ਕੁਝ ਬਿਆਨ ਕੀਤਾ ਜਾ ਰਿਹਾ ਉਹ ਅਜੇ ਹੋਣਾ, ਪਰ ਪਰਮ ਪਿਤਾ ਦਸ਼ਮੇਸ਼ ਪਿਤਾ ਜੀ ਨੇ ਉਸ ਨੂੰ ਕਿਤਨੇ 100 ਸਾਲ ਪਹਿਲਾਂ ਹੀ ਬਿਆਨ ਕੀਤਾ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਸ੍ਰੀ ਜਾਪ ਸਾਹਿਬ ਵਾਲੇ ਛੰਦ ਨੂੰ ਇੱਥੇ ਵਰਣਨ ਕਰ ਰਹੇ ਨੇ। ਸੁਣੀਏ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ।
ਚਾਚਰੀ ਛੰਦ
ਇੱਕ ਛੰਦ ਦਾ ਨਾਮ ਹੈ, ਜਿਸ ਦੇ ਅਰਥ ਸੰਤ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਰਦੇ ਸਨ। ਜਿਵੇਂ ਹੋਲੀ ਖੇਲੀ ਜਾਂਦੀ ਹੈ, ਐਸੇ ਤਰੀਕੇ ਦੇ ਨਾਲ ਇਸ ਛੰਦ ਦੇ ਅੰਦਰ ਵਰਣਨ ਕਰਨਗੇ। ਚਾਚਰੀ ਛੰਦ ਜਿਵੇਂ ਕਿਰਪਾਨ ਦੇ ਕੌਤਕ ਹੁੰਦੇ ਨੇ, ਜਿਵੇਂ ਕਿਰਪਾਨ ਚਲਾਈ ਜਾਂਦੀ ਹੈ, ਐਸ ਤਰੀਕੇ ਨਾਲ ਜਿਹੜਾ ਛੰਦ ਚੱਲੇ, ਜਿਸ ਦੀ ਚਾਲ ਹੋਵੇ, ਰਫਤਾਰ ਹੋਵੇ, ਕਹਿੰਦੇ ਨੇ ਉਹ ਛੰਦ ਇੱਥੇ ਵਰਣਨ ਕਰ ਰਹੇ ਨੇ। ਹਾਂ ਕਹਿਣ ਹਜ਼ੂਰ ਖੁਦ ਵੀ ਤਾਂ ਮੈਦਾਨੀ ਜੰਗ ਦੇ ਅੰਦਰ ਹੋਲੀ ਵੀ ਖੇਲੀ ਅਨੰਦਪੁਰ ਦੀ ਧਰਤੀ ਧਰਤੀ ਤੇ ਉਹਨਾਂ ਨੇ ਆਪਣੇ ਸਿੱਖਾਂ ਦੇ ਨਾਲ ਹੋਲਾ ਤੇ ਮਹੱਲਾ ਵੀ ਕਾਇਮ ਕੀਤਾ। ਹਾਂ ਹਜ਼ੂਰ ਨੇ ਫਰਮਾਇਆ ਇਹ ਬਿਦਫਾਗ ਕਿਰਪਾਨਨ ਖੇਲੇ ਦਸਮ ਗ੍ਰੰਥ ਇਸ ਤਰੀਕੇ ਨਾਲ ਹੋਲੀ ਖੇਲੇ। ਦੂਸਰੇ ਪਾਸੇ ਕਹਿੰਦੇ ਨੇ ਐ ਸਹੇ ਪਿਚਕਾਰੀਏ ਪੁਰਸਾ ਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰ ਪਾਈ ਸਾਹ ਪਾਈ ਨੰਦ ਲਾਲ ਜੀ ਤਾਂ ਕਹਿੰਦੇ ਨੇ ਉਹਨਾਂ ਨੇ ਆਪਣੀ ਪਿਚਕਾਰੀ ਵਿਚ ਜ਼ਾਫਰਾਨੀ ਬਸੰਤੀ ਰੰਗ ਭਰ ਕੇ ਜਿਉਂ ਹੀ ਪਿਚਕਾਰੀ ਖੋਲੀ ਪਿਚਕਾਰੀ ਨੂੰ ਛੋੜਿਆ ਤੇ ਲੋਕਾਂ ਨੂੰ ਬਸੰਤੀ ਰੰਗ ਦੇ ਨਾਲ ਰੰਗੀਨ ਹੀ ਕਰ ਦਿੱਤਾ। ਹਾਂ ਐਸੇ ਛੰਦ ਦਾ ਵਰਣਨ ਕਰ ਰਹੇ ਨੇ। ਦੋਨਾਂ ਪਾਸਿਆਂ ਤੋਂ ਆਹਮਣੇ ਸਾਹਮਣੇ ਫੌਜਾਂ ਇੱਕ ਦੂਸਰੇ ਤੇ ਪੂਰੇ ਜੋਸ਼ ਪੂਰੇ ਬਲ ਨਾਲ ਹਮਲਾ ਕਰ ਰਹੀਆਂ ਨੇ। ਮੈਦਾਨੀ ਜੰਗ ਵਿਚ ਸੂਰਬੀਰ ਇੱਕ ਦੂਸਰੇ ਨੂੰ ਕਿਸ ਤਰੀਕੇ ਨਾਲ ਲਲਕਾਰਦੇ ਨੇ ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਸ਼ਬਦਾਂ ਵਿਚ
ਹਕਾਰ
ਕਹਿੰਦੇ ਨੇ ਇੱਕ ਦੂਸਰੇ ਨੂੰ ਆ ਜੂਝਣ ਵਾਸਤੇ ਸੱਦਦੇ ਨੇ ਹਾਕ ਮਾਰਦੇ ਨੇ ਆਵਾਜ਼ ਦਿੰਦੇ ਨੇ ਬੁਲਾਉਂਦੇ ਹਨ
ਪ੍ਰਚਾਰ
ਦੇ ਲਲਕਾਰਦੇ ਨੇ ਵਿਸ਼ੇਸ਼ ਕਰਕੇ ਲਲਕਾਰਾਂ ਮਾਰਦੇ ਨੇ ਕਿ ਦੁਸ਼ਮਣ ਜਾਵੇ ਨਾ ਜ਼ਰਾ ਠਹਿਰੇ ਤਾਂ ਸਹੀ ਮੇਰੇ ਹੱਥਾਂ ਦੇਖਣੇ ਇਉਂ ਲਲਕਾਰਾਂ ਮਾਰਦੇ ਹਨ
ਪਰਹਾਰ
ਤੇ ਫਿਰ ਖਾਲੀ ਲਲਕਾਰਾਂ ਉਹ ਬੋਲ ਬਾਲਾ ਹੀ ਨਹੀਂ ਹੁੰਦਾ ਕਿਉਂਕਿ ਆਮ ਤੌਰ ਤੇ ਕੁਝ ਲੋਕਾਂ ਦਾ ਸੁਭਾਵ ਹੁੰਦਾ ਗੱਲ ਜ਼ਿਆਦਾ ਕਰਨੀ ਤੇ ਕੰਮ ਬੜਾ ਥੋੜਾ ਕਰਨਾ। ਸਿਆਣੇ ਵਿਚਾਰਵਾਨਾਂ ਦਾ ਵਿਚਾਰ ਦੂਸਰਾ ਪੱਖ ਤੋਂ ਹੈ ਉਹ ਦੂਸਰਾ ਪਹਿਲੂ ਲੈਂਦੇ ਨੇ। ਸਿਆਣੇ ਕਹਿੰਦੇ ਨੇ ਬੋਲੋ ਬਹੁਤ ਥੋੜਾ ਤੇ ਕੰਮ ਕਰੋ ਜ਼ਿਆਦਾ ਜਦੋਂ ਕੰਮ ਹੋ ਜਾਵੇ ਦੂਸਰਿਆਂ ਨੂੰ ਪਤਾ ਹੀ ਉਦੋਂ ਲੱਗੇ। ਪਰ ਬਹੁਤੀ ਵਾਰੀ ਕੁਝ ਲੋਕ ਜ਼ਬਾਨ ਤੋਂ ਜ਼ਿਆਦਾ ਕਹਿੰਦੇ ਨੇ ਬੋਲਦੇ ਜ਼ਿਆਦਾ ਨੇ ਤੇ ਕੰਮ ਕੁਝ ਨਹੀਂ ਹੁੰਦਾ ਕੰਮ ਬਹੁਤ ਥੋੜਾ ਹੁੰਦਾ। ਇਸ ਲਈ ਕੁਝ ਲੋਕ ਇਹ ਦਲੀਲ ਵੀ ਦਿੰਦੇ ਨੇ ਆਮ ਤੌਰ ਤੇ ਆਸਮਾਨੀ ਬੱਦਲਾਂ ਦੇ ਸੰਬੰਧ ਵਿਚ ਲੋਕਾਂ ਦੀ ਵਿਚਾਰ ਏ ਕਿ ਜਦੋਂ ਬੱਦਲ ਜ਼ਿਆਦਾ ਗਰਜੇ ਸਮਝ ਲਵੋ ਕਿ ਉਹ ਮੀਂਹ ਨਹੀਂ ਪਾਵੇਗਾ ਕਿਉਂਕਿ ਜਿਹੜੇ ਗਰਜਦੇ ਨੇ ਉਹ ਬਰਸਦੇ ਨਹੀਂ ਹਨ। ਹਾਂ ਜਿਵੇਂ ਜ਼ਿਆਦਾ ਬੱਦਲ ਗਰਜਣ ਤੇ ਉਹ ਘੱਟ ਵਰਸਦੇ ਨੇ ਇਵੇਂ ਲੋਕ ਇੱਥੋਂ ਅੰਦਾਜ਼ਾ ਲਾ ਲੈਂਦੇ ਨੇ ਜਿਹੜੇ ਲੋਕ ਬੋਲਦੇ ਜ਼ਿਆਦਾ ਨੇ ਉਹ ਪ੍ਰੈਕਟੀਕਲ ਵਰਤੋਂ ਵਿਚ ਉਹਨਾਂ ਕੰਮ ਨਹੀਂ ਕਰ ਸਕਦੇ ਉਨੀ ਮਿਹਨਤ ਨਹੀਂ ਕਰਦੇ ਉਹਨਾਂ ਕੰਮ ਨਹੀਂ ਕਰਦੇ। ਹਾਂ ਉਂਝ ਵੀ ਜਿਹੜਾ ਆਦਮੀ 24 ਘੰਟੇ ਮੂੰਹ ਚੋਪੜੀਆਂ ਬਾਤਾਂ ਕਰਦਾ ਰਹੇ ਉਹ ਕੰਮ ਨੂੰ ਹੱਥ ਨਹੀਂ ਪਾਉਂਦਾ ਹੁੰਦਾ ਪਿਆਰ ਲੱਖੋ ਸ੍ਰੀ ਵਾਹ ਉਹ ਕੰਮ ਤੋਂ ਕਤਰਾ ਜਾਂਦਾ ਹੈ ਉਹ ਮਿਹਨਤ ਤੋਂ ਕਤਰਾ ਜਾਂਦਾ ਹੈ। ਇਸ ਵਾਸਤੇ ਹਸ ਕਿਉਂਕਿ ਕੁਝ ਲੋਕ ਜ਼ਬਾਨ ਦਾ ਖੱਟਿਆ ਖਾਂਦੇ ਨੇ ਖਾਸ ਤੌਰ ਤੇ ਸਾਡਾ ਸਮਾਜ ਤਾਂ ਜ਼ਬਾਨ ਦਾ ਖੱਟਿਆ ਹੀ ਖਾਂਦੇ ਨੇ ਬੋਲਣਾ ਹੀ ਹੁੰਦਾ ਹੈ ਉਹਦੀ ਸਾਧਨਾ ਨਹੀਂ ਹੁੰਦੀ ਓਨੀ ਕਮਾਈ ਨਹੀਂ ਹੁੰਦੀ ਓਨੀ ਘਾਲਣਾ ਨਹੀਂ ਹੁੰਦੀ ਤਾਂ ਜੇ ਨਾਲ ਵਿਦਵਾਨ ਤੇ ਘਾਲਣਾ ਕਮਾਈ ਹੋਵੇ ਤੇ ਫਿਰ ਉਹ ਰੱਬ ਰੂਪ ਨਾ ਹੋਵੇ। ਤੁਮੇ ਹਮ ਵਲੀ ਸਮਝ ਤੇ ਗਾਲਿਬ ਜੋ ਵਾਦਾ ਖਾਰ ਨਾ ਹੋਤਾ ਗਾਲਿਬ ਤੈਨੂੰ ਲੋਕ ਵਲੀ ਸਮਝ ਲੈਂਦੇ ਤੈਨੂੰ ਪੈਗੰਬਰ ਸਮਝ ਲੈਂਦੇ ਜੇ ਤੂੰ ਨਾਲ ਨਾਲ ਇਬਾਦਤ ਵੀ ਕਰ ਦੋ ਜੇ ਤੂੰ ਨਾਲ ਨਾਲ ਭਗਤੀ ਵੀ ਕਰ ਦੋ ਜੇ ਤੂੰ ਨਾਲ ਨਾਲ ਆਪਣੀ ਜ਼ਿੰਦਗੀ ਵਿਚ ਇਸ ਵਿਚਾਰ ਨੂੰ ਢਾਲ ਵੀ ਲੈਂਦਾ ਤਾਂ ਕਹਿੰਦੇ ਨੇ ਹਾਂ ਜਿਸ ਤਰੀਕੇ ਨਾਲ ਬੰਸਾਵਲੀ ਨਾਮੇ ਵਿਚ ਵੀ ਇਹ ਵਿਚਾਰ ਭਾਈ ਕੇਸਰ ਸਿੰਘ ਸ਼ਿਬਰ ਜੀ ਨੇ ਦਿੱਤਾ ਹੈ ਕਿ ਪੰਡਿਤ ਔਰ ਮਸਾਲਚੀ ਦੋਨੋ ਏਕ ਸਮਾਨ ਅਵਰਨ ਕੋ ਚਾਂਦਨਾ ਕਰੇ ਆਪ ਅੰਧੇਰਾ ਜਾਨ ਭਾਈ ਕੇਸਰ ਸਿੰਘ ਸ਼ਿਬਰ ਬੰਸਾਵਲੀ ਨਾਮਾ ਕਹਿੰਦੇ ਨੇ ਵਿਦਵਾਨ ਲੋਕ ਤੇ ਮਸਾਲਾਂ ਉਠਾਉਣ ਵਾਲੇ ਆਪਣੇ ਹੱਥ ਵਿਚ ਮਿਸਾਲ ਪੱਕਣ ਵਾਲੇ ਦੋਨਾਂ ਇੱਕੋ ਜਿਹੇ ਹੀ ਹੁੰਦੇ ਨੇ ਕਿਉਂਕਿ ਪੰਡਿਤ ਵੀ ਲੋਕਾਂ ਨੂੰ ਗਿਆਨ ਦਿੰਦਾ ਕਥਾਕਾਰ ਉਪਦੇਸ਼ਕ ਵਿਚਾਰਵਾਨ ਲੋਕਾਂ ਨੂੰ ਤੇ ਗਿਆਨ ਦਰਸਾਉਂਦਾ ਅਵਰਨ ਕੋ ਉਪਦੇਸ਼ ਬਤਾਵਤ ਆਪ ਬੰਧਿਓ ਜੈਸੇ ਗੱਡ ਕੋ ਜੂਲਾ ਆਪ ਬੰਧਿਓ ਜੈਸੇ ਗੱਡ ਕੋ ਜੂਲਾ ਸਾਰ ਕੋਤਾਵਲੀ ਪਿਆਰ ਲੱਖੋ ਸ੍ਰੀ ਵਾਹ ਤੁਰਸ ਕੀਤੀ ਜਾ ਰਹੀ ਸੀ ਵਿਚਾਰ ਕੀਤੀ ਜਾ ਰਹੀ ਸੀ ਫਰਕ ਹੈ। ਮੈਂ ਜਦੋਂ ਨਵਾਂ ਨਵਾਂ ਪੜ੍ਹਨ ਵਾਸਤੇ ਗਿਆ ਕਾਫੀ ਛੋਟਾ ਸਾਂ ਕੋਈ ਪੜ੍ਹਾਵੇ ਹੀ ਨਾ ਕੋਈ ਵੀ ਸਿਆਣਾ ਵਿਦਿਆਰਥੀ ਮੈਨੂੰ ਆਪਣੇ ਪਾਸ ਰੱਖਣ ਲਈ ਤਿਆਰ ਹੀ ਨਾ ਹੋਵੇ ਸਿੰਘ ਸਾਹਿਬ ਜੀ ਬੈਠੇ ਨੇ, ਜਿਸ ਪੁਸਤਕ ਦੀ ਮਿਸਾਲ ਦਿੱਤੀ ਏ, ਇਹਨਾਂ ਨੇ ਉਹ ਪੁਸਤਕ ਮੈਨੂੰ ਪੜ੍ਹਾਉਣੀ ਸ਼ੁਰੂ ਕੀਤੀ। ਫਿਆਲਾ ਖੋ ਸ੍ਰੀ ਵਾਹਿਗੁਰੂ ਤਵਰਤ ਕਰ ਰਿਹਾ ਸਾਂ, ਉਸੇ ਹੀ ਪੁਸਤਕ ਵਿਚ ਦੇ ਲਫ਼ਜ਼ ਉਹ ਅੱਖਰ ਯਾਦ ਨੇ, ਉਦੋਂ ਤੇ ਧਿਆਨ ਨਹੀਂ ਸੀ ਦੇਈਦਾ, ਪਰ ਹੁਣ ਸਮਝ ਆਉਂਦੀ ਏ। ਉਸ ਮੌਕੇ ਦੀਆਂ ਯਾਦ ਕੀਤੀਆਂ ਹੋਈਆਂ ਇਹ ਚੀਜ਼ਾਂ ਸਹਾਇਕ ਹੁੰਦੀਆਂ ਨੇ ਤੇ ਮਦਦ ਕਰਦੀਆਂ ਹਨ। ਅਵਰਨ ਕੋ ਉਪਦੇਸ਼ ਬਤਾਵਤ ਆਪ ਵਧਿਓ ਜੈਸੇ ਗੱਡ ਕੋ ਜੂਲਾ। ਹੋਰਨਾਂ ਨੂੰ ਤੇ ਵਿਦਵਾਨ ਉਪਦੇਸ਼ ਦੱਸਦਾ ਹੈ, ਲੋਕਾਂ ਨੂੰ ਰਾਹ ਵਿਖਾਲਦਾ, ਚਾਨਣ ਕਰਦਾ, ਪਰ ਆਪ ਖੁਦ ਉਹ ਅੰਧੇਰੇ ਵਿਚ ਰਹਿੰਦਾ। ਅਵਰਨ ਕੋ ਚਾਨਣਾ ਕਰੇ ਆਪ ਅੰਧੇਰਾ ਜਹਾਨ, ਆਪ ਅੰਧੇਰੇ ਵਿਚ ਰਹਿੰਦਾ। ਮਿਸਾਲਚੀ ਦਾ ਵੀ ਇਹੋ ਕੰਮ ਹੁੰਦਾ, ਆਪ ਅੰਧੇਰੇ ਵਿਚ ਹੀ ਹੁੰਦਾ ਰਹਿੰਦਾ। ਲੋਕ ਇਸ ਨੂੰ ਇਉਂ ਵੀ ਲੈਂਦੇ ਨੇ ਜੀ ਦੀਵੇ ਦੇ ਥੱਲੇ ਅੰਧੇਰਾ ਹੀ ਹੁੰਦਾ, ਭਾਵ ਜਿਹੜੇ ਨਜ਼ਦੀਕ ਦੇ ਲੋਕ ਹੁੰਦੇ ਨੇ ਉਹ ਮਹਾਨ ਸ਼ਖਸੀਅਤਾਂ ਤੋਂ ਲਾਭ ਨਹੀਂ ਪ੍ਰਾਪਤ ਕਰ ਸਕਦੇ, ਸਹੀ ਲਾਹਾ ਨਹੀਂ ਲੈਂਦੇ, ਸਹੀ ਵਿਚਾਰ ਨਹੀਂ ਪ੍ਰਾਪਤ ਕਰਦੇ। ਅੰਮ੍ਰਿਤ ਵੇਲੇ ਦੇ ਸ੍ਰੀ ਮੁਖਵਾਕ ਜੀ ਦੀ ਵਿਚਾਰ ਦੇ ਸੰਬੰਧ ਵਿਚ ਬੇਨਤੀ ਕੀਤੀ ਸੀ ਕਿ ਵਕਤ ਆਇਆ ਜਦੋਂ ਮਾਤਾ ਸੁਲੱਖਣੀ ਜੀ ਦਾ ਗੁਰੂ ਪਰਮੇਸ਼ਵਰ ਦੇ ਨਾਲ ਵਿਆਹ ਹੋਇਆ, ਕਈ ਸ਼ਿਕਵੇ ਸਨ, ਕਈ ਸ਼ਿਕਾਇਤਾਂ ਸਨ, ਤੇ ਫਿਰ ਉਹ ਵਕਤ ਵੀ ਆਇਆ ਜਦੋਂ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ, ਸੰਸਾਰ ਵਰਸਾ ਰਿਹਾ, ਸੰਸਾਰ ਤੇ ਬਖਸ਼ਿਆ ਕਰ ਰਹੇ ਹੋ, ਮੈਂ ਵੀ ਤੁਹਾਡੇ ਚਰਨਾਂ ਦੀ ਦਾਸੀ ਹਾਂ, ਮੈਨੂੰ ਵੀ ਕਦੇ ਦੁਨੀਆਂ ਮਾਨ ਦੇ ਨਾਲ ਜਗਤ ਮਾਤਾ ਕਹਿ ਕੇ ਸੰਬੋਧਨ ਕਰਿਆ ਕਰੇਗੀ। ਮਾਤਾ ਸੁਲੱਖਣੀ ਜਗਤ ਮਾਤਾ ਹੈ, ਸੰਸਾਰ ਦੀ ਮਾਤਾ ਹੈ, ਕਿਉਂਕਿ ਉਹਦਾ ਪਤੀ ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਵਰ ਹੈ, ਜਿਸ ਨੂੰ ਸਿੱਖ ਆਪਣਾ ਸਮਝਦੇ ਨੇ, ਹਿੰਦੂ ਆਪਣਾ ਸਮਝਦੇ ਨੇ, ਮੁਸਲਮਾਨ ਉਸ ਨੂੰ ਆਪਣਾ ਸਮਝਦੇ ਨੇ, ਬੋਧੀ ਆਪਣਾ ਸਮਝਦੇ ਨੇ। ਪਿਆਲਾ ਖੋ ਸ੍ਰੀ ਵਾਹਿਗੁਰੂ। ਚੀਨ ਦੇ ਲੋਕ ਕਹਿੰਦੇ ਨੇ ਉਹ ਸਾਡੇ ਸਨ, ਨਾਨਕਿੰਗ ਇੱਕ ਸ਼ਹਿਰ ਦਾ ਨਾਮ ਵੀ ਉਹਨਾਂ ਨੇ ਉਹਨਾਂ ਦੇ ਨਾਮ ਉੱਪਰ ਰੱਖਿਆ ਹੋਇਆ। ਵਕਤ ਆਵੇਗਾ ਜਦੋਂ ਸੰਸਾਰ ਤੁਹਾਡਾ ਸੰਗ ਤੇ ਸਾਥ ਹੋਣ ਕਾਰਨ ਮੇਰਾ ਵੀ ਸਨਮਾਨ ਕਰੇਗੀ। ਸੱਚ ਜਿਸ ਤਰ੍ਹਾਂ ਕਈ ਵਾਰੀ ਐਸੀਆਂ ਚੀਜ਼ਾਂ ਹੁੰਦੀਆਂ ਨੇ, ਐਸਾ ਪੱਖ ਹੁੰਦਾ, ਸੋਨੇ ਦੇ ਨਾਲ ਤਾਂਬੇ ਦੀ ਵੀ ਸੋਭਾ, ਧਾਰਮਿਕ ਸਥਾਨਾਂ ਤੇ, ਧਾਰਮਿਕ ਕੇਂਦਰਾਂ ਤੇ ਜਦੋਂ ਸੋਨਾ ਲਗਾਇਆ ਜਾਂਦਾ ਹੈ ਤੇ ਪਹਿਲਾਂ ਨੀਚੇ ਤਾਂਬਾ ਤੇ ਉਹਦੇ ਉੱਪਰ ਸੋਨਾ ਹੁੰਦਾ, ਔਰ ਲੋਕ ਦੂਰੋਂ ਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ, ਸ੍ਰੀ ਹਰਿਮੰਦਰ ਸਾਹਿਬ ਔਰ ਬਾਬਾ ਟਲ ਜੀ ਦਾ ਪਵਿੱਤਰ ਸਥਾਨ ਦੂਰੋਂ ਹੀ ਦੇਖ ਕੇ ਸਿਰ ਚੁਕਾ ਦਿੰਦੇ ਨੇ। ਪਿਆਲਾ ਖੋ ਸ੍ਰੀ ਵਾਹਿ, ਨਾਲੇ ਮੁੱਖ ਤੋਂ ਕਹਿੰਦੇ ਨੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਜਾਂ ਇਹ ਵੀ ਹੁੰਦਾ, ਰੇਸ਼ਮ ਦੇ ਕਾਰਨ ਕੀੜਿਆਂ ਦੀ ਵੀ ਸੰਭਾਲ ਕੀਤੀ ਜਾਂਦੀ ਹੈ, ਸੋਹਣੇ ਦੇ ਨਾਲ ਨਾਲ ਤਾਂਬਾ ਵੀ ਸੰਭਾਲਿਆ ਜਾਂਦਾ। ਹਾਂ ਮਾਤਾ ਜਗਤ ਮਾਤਾ, ਮਾਤਾ ਸੁਲੱਖਣੀ ਜੀ ਨੇ ਆਖਿਆ ਤੁਹਾਡੇ ਸੰਗ ਤੇ ਸਾਥ ਕਰਕੇ। ਸੱਚ ਚੰਗੇ ਲੋਕਾਂ ਦਾ ਸਾਥ ਆਦਮੀ ਨੂੰ ਮਹਾਨ ਲੋਕਾਂ ਦੀ ਦੁਨੀਆਂ ਵਿਚ ਸ਼ਾਮਿਲ ਕਰ ਦਿੰਦਾ, ਮਗਰ ਮਾੜੇ ਲੋਕਾਂ ਦਾ ਸੰਗ ਤੇ ਸਾਥ ਆਦਮੀ ਨੂੰ ਬਹੁਤ ਨੀਚੇ ਗਿਰਾ ਦਿੰਦਾ। ਤਾਹੀਓ ਚੰਗੇ ਲੋਕਾਂ ਦੀ ਸੋਹਬਤ, ਨੇਕ ਲੋਕਾਂ ਦੀ ਸੰਗਤ ਕਰਨ ਦਾ ਸਤਿਗੁਰੂ ਜੀ ਨੇ ਸਾਨੂੰ ਥਾਂ ਥਾਂ ਤੇ ਉਪਦੇਸ਼ ਦਿੱਤਾ। ਇਸ ਲਈ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਨੂੰ ਰਾਮ ਜੀ ਵਰਗੇ ਭਰਾ ਪ੍ਰਾਪਤ ਹੋ ਜਾਣ, ਯੁਧਿਸ਼ਠਿਰ ਵਰਗੇ ਭਰਾਵਾਂ ਦਾ ਸੰਗ ਸਾਥ ਪ੍ਰਾਪਤ ਹੋ ਜਾਵੇ। ਚੰਗੇ ਨੇ ਉਹ ਲੋਕ ਜਿਨ੍ਹਾਂ ਨੂੰ ਗੁਰਮੁਖ ਗੁਰਸਿੱਖ ਭਰਾ ਪ੍ਰਾਪਤ ਹੋ ਜਾਣ। ਕਿਤਨੇ ਭਾਗਾਂ ਵਾਲੇ ਉਹ ਬੱਚੇ ਹੋਣਗੇ ਜਿਹੜੇ ਗੁਰਮੁਖ ਗੁਰਸਿੱਖ ਘਰਾਣਿਆਂ ਵਿਚ ਪੈਦਾ ਹੁੰਦੇ ਹੋਏ ਹੋਣਗੇ। ਕਿਤਨੇ ਖੁਸ਼ਕਿਸਮਤ ਹੋਣਗੇ ਉਹ ਲੋਕ ਜਿਨ੍ਹਾਂ ਦੀਆਂ ਪਤਨੀਆਂ ਉਹਨਾਂ ਦੇ ਜੀਵਨ ਨੂੰ ਬਦਲ ਕੇ ਮਹਾਨ ਇਨਸਾਨਾਂ ਦੇ ਰੂਪ ਵਿਚ ਪੇਸ਼ ਕਰ ਦਿੰਦੀਆਂ ਨੇ। ਪਿਆਲਾ ਖੋ ਸ੍ਰੀ ਵਾਹ, ਤੇ ਕਿਤਨੀਆਂ ਖੁਸ਼ਕਿਸਮਤ ਉਹ ਸੁਪਤਨੀਆਂ ਵੀ ਨੇ ਜਿਨ੍ਹਾਂ ਦਾ ਮਹਾਨ ਪਤੀਆਂ ਦੇ ਨਾਲ ਸੰਯੋਗ ਹੋਣ ਦੇ ਨਾਤੇ ਦੁਨੀਆਂ ਵਿਚ ਉਹਨਾਂ ਦਾ ਵੀ ਨਾਮ ਰਹਿ ਜਾਂਦਾ। ਪਿਆਲਾ ਖੋ ਸ੍ਰੀ ਵਾਹ। ਮਾਤਾ ਜੀ ਨੇ ਮਹਿਸੂਸ ਕੀਤਾ ਵਕਤ ਆਵੇਗਾ, ਸੰਸਾਰ ਤੁਹਾਡੇ ਚਰਨਾਂ ਦੀ ਦਾਸੀ ਹੋਣ ਦੇ ਕਾਰਨ ਜਗਤ ਮਾਤਾ ਕਹਿ ਕੇ ਸਤਿਕਾਰ ਕਰੇਗਾ। ਸੰਸਾਰ ਵਰਸਾ ਰਿਹਾ, ਦੁਨੀਆਂ ਲਾਹਾ ਪ੍ਰਾਪਤ ਕਰ ਰਹੀ ਹੈ, ਪਰ ਕਿਤੇ ਮੈਂ ਪਾਸ ਰਹਿ ਕੇ ਖਾਲੀ ਨਾ ਰਹਿ ਜਾਵਾਂ। ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਅੱਜ ਇਹੋ ਹੀ ਵਾਕ ਆਇਆ ਸੀ ਜੀ, ਆਮ ਤੌਰ ਤੇ ਇਹੀ ਹੁੰਦਾ। ਅਰਦਾਸ ਤੋਂ ਬਾਅਦ ਵਾਕ ਸੁਣੀਦਾ ਹੈ, ਤੇ ਵਾਕ ਸੁਣ ਕੇ ਹੀ ਕਈ ਵਾਰੀ ਬਜ਼ੁਰਗ ਬਾਹਰ ਪੁੱਛਦੇ ਨੇ, ਭਾਈ ਜੀ ਅੱਜ ਵਾਕ ਕਿਹੜਾ ਆਇਆ ਸੀ। ਸੁਣਿਆ ਹੀ ਹੁੰਦਾ, ਇਥੋਂ ਸੁਣ ਕੇ ਬਾਹਰ ਨਿਕਲੀਦਾ। ਔਰ ਕਈ ਵਾਰੀ ਲੋਕ ਪੁੱਛਦੇ ਨੇ ਅੱਜ ਵਾਹ ਕਿਹੜਾ ਆਇਆ ਸੀ, ਤੇ ਕਈ ਵਾਰੀ ਅਖੰਡ ਪਾਠ ਸੰਪੂਰਨ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਇੰਨਾ ਵੀ ਖਿਆਲ ਨਹੀਂ ਰਹਿੰਦਾ ਕਿ ਚਲੋ ਜੇ ਸਾਰਾ ਪਾਠ ਨਹੀਂ ਸੁਣ ਸਕੇ ਤਾਂ ਇੱਕ ਸ੍ਰੀ ਮੁਖ ਵਾਹ ਕੀ ਸੁਣ ਲਈਏ, ਜਿਹਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਤੇਰਾ ਕੀਤਾ ਕਰਵਾਇਆ ਪਾਠ ਪ੍ਰਵਾਨ ਹੋਇਆ ਵੀ ਹੈ ਕਿ ਨਹੀਂ ਵੀ ਹੋਇਆ, ਜੋ ਕੁਝ ਤੂੰ ਕੀਤਾ ਹੈ ਉਹ ਪ੍ਰਵਾਨ ਹੋਇਆ ਹੈ ਕਿ ਨਹੀਂ ਵੀ ਹੋਇਆ। ਪਰ ਉਹ ਤੇ ਤਾਂ ਹੀ ਪਤਾ ਲੱਗੇਗਾ ਜੇ ਭਾਈ ਸਾਹਿਬ ਜਾਣ ਕੇ ਵਾਕ ਨਾ ਕੱਢਣ, ਜੇ ਅਸੀਂ ਜਾਣ ਕੇ ਵਾਕ ਨਾ ਕੱਢੀਏ। ਤੇ ਜੇ ਪਹਿਲਾਂ ਹੀ ਕੱਢ ਕੇ ਰੱਖ ਲਿਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਤੇ ਨਾਲ ਕਹਿਤਾ ਸਰਦਾਰਨੀ ਸਾਹਿਬਾ ਤੁਹਾਡੀਆਂ ਇੱਛਾ ਤਾਂ ਪੂਰੀਆਂ ਹੋ ਹੀ ਜਾਣੀਆਂ ਨੇ, ਸਰਦਾਰ ਸਾਹਿਬ ਤੁਹਾਡੀ ਬਸ ਤੁਹਾਡਾ ਪਾਠ ਪੂਰਾ ਹੋ ਗਿਆ। ਜਾਂ ਇਹ ਵੀ ਵਿਚਾਰਧਾਰਾ, ਐਸੀ ਵਿਚਾਰਧਾਰਾ, ਐਸੀਆਂ ਵਿਚਾਰਾਂ ਵੀ ਮਿਲਦੀਆਂ ਨੇ ਕਿ ਐਸਾ ਵਾਕ ਕੱਢਣਾ ਤੇ ਪਿੱਛੋਂ ਕਹਿ ਦੇਣਾ ਤੁਹਾਡੇ ਪਿਤਾ ਜੀ ਤੁਹਾਡੇ ਮਾਤਾ ਜੀ ਤਾਂ ਬਸ ਖੁੱਲੀ ਦਰਵਾਜ਼ੇ ਸੱਚਖੰਡ ਗਏ ਨੇ। ਹੁਣ ਜਦੋਂ ਵੀ ਅਸੀਂ ਇਸ ਦੁਨੀਆਂ ਤੋਂ ਤੁਰਨਾ ਹੈ ਦਰਵਾਜ਼ੇ ਭਾਵੇਂ ਅਸੀਂ ਕਿੰਨੇ ਵੀ ਬੰਦ ਕਰੀਏ ਉਹ ਦਰਵਾਜ਼ੇ ਖੁੱਲੇ ਹੀ ਰਹਿ ਜਾਣੇ ਨੇ। ਜਿਹੜਾ ਵੀ ਆਦਮੀ ਦੁਨੀਆਂ ਤੋਂ ਜਾਵੇਗਾ ਉਹਨੇ ਖੁੱਲੀ ਦਰਵਾਜ਼ੇ ਜਾਣਾ, ਕਿਉਂਕਿ ਕਿਸੇ ਨੇ ਰੋਕ ਤਾਂ ਸਕਣਾ ਨਹੀਂ, ਕਿਸੇ ਨੇ ਮੋੜ ਤਾਂ ਸਕਣਾ ਨਹੀਂ। ਹਾਂ ਪਰ ਕਈ ਵਾਰੀ ਲੋਕ ਕਹਿ ਦਿੰਦੇ ਨੇ ਜੀ ਸਿੱਧਾ ਉਹ ਸੱਚਖੰਡ ਗਿਆ, ਤੇ ਭਾਵੇਂ ਉਹ ਸੱਚਖੰਡ ਦੀ ਬਜਾਏ ਝੂਠਖੰਡ ਵਿੱਚ ਹੀ ਰਿਹਾ ਹੋਵੇ। ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਝੂਠਖੰਡ ਵਿੱਚ ਰਹਿਣਾ, ਝੂਠਖੰਡ ਦਾ ਮਤਲਬ ਸਮਝਦੇ ਹੋ, ਜਿਸ ਆਦਮੀ ਨੇ ਸਾਰੀ ਜ਼ਿੰਦਗੀ ਝੂਠ ਬੋਲਿਆ, ਝੂਠ ਬੋਲ ਕੇ ਕਮਾਈ ਕੀਤੀ, ਝੂਠ ਦਾ ਵਰਤਾਰਾ ਵਰਤਾਇਆ, ਉਹ ਝੂਠਖੰਡ ਵਿੱਚ ਰਹਿੰਦਾ। ਜਿਹੜਾ ਆਦਮੀ ਸਾਰੀ ਜ਼ਿੰਦਗੀ ਜਿਉਂਦਿਆਂ ਝੂਠਖੰਡ ਵਿੱਚ ਰਹਿੰਦਾ ਉਹਨੇ ਮਰਨ ਤੋਂ ਬਾਅਦ ਕਿੱਥੇ ਸੱਚਖੰਡ ਜਾਣਾ ਹੈ? ਸਰੀਰ ਦੇ ਤਿਆਗਣ ਤੋਂ ਬਾਅਦ ਉਹ ਮਨੁੱਖ ਹੀ ਸੱਚਖੰਡ ਜਾਵੇਗਾ ਜਿਹੜਾ ਜਿਉਂਦਿਆਂ ਸੱਚਖੰਡ ਵਿੱਚ ਰਹਿੰਦਾ। ਅੱਜ ਇੱਥੇ ਬੈਠੇ ਹੋ ਇਹੋ ਹੀ ਸੱਚਖੰਡ ਹੈ, ਇਹ ਸੱਚਖੰਡ ਹੈ ਜਿੱਥੇ ਤੁਸੀਂ ਬੈਠੇ ਹੋਏ ਹੋ। ਸਰੀਰ ਤਿਆਗਣ ਤੋਂ ਬਾਅਦ ਉਹ ਲੋਕ ਹੀ ਸੱਚਖੰਡ ਪਹੁੰਚਦੇ ਨੇ ਜਿਹੜੇ ਸੱਚ ਵਿੱਚ ਵਰਤਦੇ ਰਹਿਣ, ਜਿਹੜੇ ਸੱਚ ਬੋਲਣ, ਜਿਨ੍ਹਾਂ ਦਾ ਵਿਵਹਾਰ ਸੱਚਾ ਹੋਵੇ, ਸੱਚ ਦੇ ਵਾਤਾਵਰਨ ਵਿੱਚ ਜਿਹੜੇ ਰਹਿੰਦੇ ਹੋਣ। ਤੋਂ ਬੇਨਤੀ ਕੀਤੀ ਜਾ ਰਹੀ ਸੀ ਕਿ ਕਈ ਵਾਰੀ ਪਰਿਵਾਰ ਦੇ ਲੋਕਾਂ ਨੂੰ ਤੇ ਇੰਨੀ ਫੁਰਸਤ ਵੀ ਨਹੀਂ ਹੁੰਦੀ, ਉਹਨਾਂ ਦਾ ਖਿਆਲ ਜ਼ਿਆਦਾ ਲੋਕਾਂ ਵੱਲ ਹੁੰਦਾ ਵੀ ਬਾਹਰੋਂ ਜਿਹੜੇ ਆਏ ਨੇ ਕਿਤੇ ਉਹ ਕਹਿਣ ਹੀ ਨਾ ਬਈ ਸਤ ਭਰਾਈ ਨੇ ਪਾਠ ਕਰਾਇਆ ਤੇ ਸਾਨੂੰ ਚਾਹ ਹੀ ਨਾ ਮਿਲੀ, ਰਾਮ ਰੱਖੀ ਨੇ ਸਾਨੂੰ ਲੰਗਰ ਹੀ ਨਾ ਖਵਾਇਆ। ਇਸ ਵਾਸਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਆਉਣ ਵਾਲੇ ਲੋਕਾਂ ਦਾ ਜ਼ਿਆਦਾ ਖਿਆਲ ਰੱਖਦੇ ਨੇ। ਸੁਣਨ ਦੇ ਨਾਲੋਂ ਉਹ ਜਿਹੜੀ ਚੁੰਝ ਚਰਚਾ ਚੱਲਦੀ ਏ ਨਾ, ਦੋ ਨੰਬਰ ਦੀ ਕਥਾ, ਉਹ ਜ਼ਿਆਦਾ ਚੱਲਦੀ ਏ ਪਿਆਰ ਨਾਲ। ਖੋਲ ਸ੍ਰੀ ਵਾਕ, ਹਾਂ ਸ੍ਰੀ ਮੁਖ ਵਾਕ ਜੋ ਅਖੀਰ ਤੇ ਲੀਤਾ ਗਿਆ ਹੈ, ਕਈ ਵਾਰੀ ਬਾਅਦ ਵਿਚ ਘਰ ਵਾਲੇ ਪੁੱਛਦੇ ਨੇ ਭਾਈ ਸਾਹਿਬ ਜੀ ਸਾਡਾ ਵਾਕ ਕਿਹੜਾ ਆਇਆ ਸੀ? ਪਿਆਰ ਨਾਲ ਖੋਲ ਸ੍ਰੀ ਵਾਕ, ਵਾਕ ਇੱਕ ਵਾਰੀ ਸੁਣੀਏ, ਸਾਲ ਭਰ ਤਾਂ ਯਾਦ ਰਹੇ, ਸਾਲ ਭਰ ਯਾਦ ਰਹੇ, ਜਦੋਂ ਤੱਕ ਦੁਬਾਰਾ ਪਾਠ ਨਾ ਕਰਵਾਈਏ ਉਦੋਂ ਤੱਕ ਤਾਂ ਉਹ ਯਾਦ ਹੋਵੇ ਕਿ ਜਦੋਂ ਫਲਾਣੇ ਸਮੇਂ ਪਾਠ ਕਰਵਾਇਆ ਸੀ ਗੁਰੂ ਜੀ ਨੇ ਸਾਨੂੰ ਆਹ ਹੁਕਮਨਾਮਾ ਬਖਸ਼ਿਆ ਸੀ। ਇਸ ਲਈ ਅਰਜ਼ ਕੀਤੀ ਸੀ, ਮੈਂ ਪੁੱਛਿਆ ਸੀ, ਕਿਉਂਕਿ ਅਸੀਂ ਵੀ ਭੁੱਲਦੇ ਹਾਂ, ਪਹਿਲਾਂ ਅਸੀਂ ਜਲਦੀ ਭੁੱਲ ਜਾਂਦੇ ਹਾਂ। ਵੀ ਸਵੇਰੇ ਇਹੋ ਹੀ ਵਾਕ ਆਇਆ ਸੀ ਨਾ, ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਤਨਾਸਰੀ ਮਹੱਲਾ ਪਹਿਲਾ, ਪਹਿਲਾ ਸ਼ਬਦ। ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਵਾਨ ਜੋ ਹੈ ਉਹ ਸਦਾ ਸਦਾ ਕਾਇਮ ਰਹਿਣ ਵਾਲਾ ਹੈ। ਇਸ ਲਈ ਮਾਤਾ ਜੀ ਚਾਹੁੰਦੇ ਸਨ ਜੇ ਸੰਗ ਸਾਥ ਮਿਲਿਆ, ਜੇ ਤੁਹਾਡੇ ਚਰਨਾਂ ਵਿੱਚ ਥਾਂ ਮਿਲ ਗਿਆ, ਜੇ ਸਾਰੇ ਸੰਸਾਰ ਨੂੰ ਛੱਡ ਕੇ ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ ਹੈ, ਆਪਣੀ ਪਤਨੀ ਹੋਣ ਦਾ ਸਨਮਾਨ ਦਿੱਤਾ ਹੈ, ਤਾਂ ਫਿਰ ਕਿਰਪਾ ਕਰੋ ਮੇਰੇ ਤੇ ਵੀ ਬਖਸ਼ਿਸ਼ ਕਰੋ, ਮੇਰਾ ਵੀ ਪਾਰ ਉਤਾਰਾ ਹੋ ਜਾਵੇ। ਪਿਆਰ ਲੱਖੋ ਸ੍ਰੀ ਵਾਹ। ਇਉਂ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਸੂਰਜ ਸਨ, ਉਹਨਾਂ ਨੇ ਕਿਸੇ ਨੂੰ ਅੰਧੇਰੇ ਵਿੱਚ ਨਾ ਰਹਿਣ ਦਿੱਤਾ। ਤੋ ਕਹਿੰਦੇ ਨੇ ਪ੍ਰਹਾਰ ਹੈ ਜ਼ੋਰ ਦੇ ਨਾਲ, ਫਿਰ ਵਾਰ ਵੀ ਕਰਦੇ ਨੇ, ਖਾਲੀ ਬੋਲਦੇ ਹੀ ਨਹੀਂ ਵਾਰ ਵੀ ਕਰਦੇ ਨੇ, ਬਦਲਾਂ ਵਾਂਗ ਗਰਜਦੇ ਨਹੀਂ ਵਰਸਦੇ ਵੀ ਨੇ, ਜੋ ਜ਼ਬਾਨ ਤੋਂ ਕਹਿੰਦੇ ਨੇ ਉਹ ਅਟਲ ਕਰਕੇ ਵਿਖਾ ਦਿੰਦੇ ਨੇ ਜੀ।
ਕਰਵਾਰਾ
ਕਿਰਪਾਨਾ ਚਲਾਉਂਦੇ ਨੇ,
ਉਠਾਵੇ
ਕਿਰਪਾਨਾ ਦੇ ਤਾਂ ਹੀ ਉਠਾਉਂਦੇ ਨੇ, ਆਪਣੇ ਹੱਥਾਂ ਵਿੱਚ ਕਿਰਪਾਨਾ ਉਠਾਉਂਦੇ ਨੇ, ਪਕੜਦੇ ਨੇ,
ਦਿਖਾਵੇ
ਦੁਸ਼ਮਣ ਨੂੰ ਦਿਖਾਉਂਦੇ ਨੇ। ਦੋ ਦੋ ਸ਼ਬਦ ਪੜੀ ਚੱਲੋ,
ਪਰਮਾਵੇ ਚਲਾਵੇ,
ਆਪ ਕਿਰਪਾਨਾ ਨੂੰ ਹੱਥਾਂ ਵਿੱਚ ਗਤਕੇ ਬਾਜੀ ਦੇ ਤਰੀਕੇ ਦੇ ਨਾਲ ਘੁਮਾਉਂਦੇ ਨੇ ਤੇ ਫਿਰ ਚਲਾਉਂਦੇ ਨੇ,
ਸੁਤਾਵੈ ਰਸਾਵੈ,
ਅਤਿਅੰਤ ਗੁੱਸੇ ਦੇ ਨਾਲ ਦੁਸ਼ਮਣ ਦੇ ਉੱਪਰ ਹਮਲਾ ਕਰਨ ਲਈ ਉਹ ਧਾਵੇ ਦੌੜ ਕੇ ਜਾਂਦੇ ਨੇ, ਧਾਵਾ ਕਰਦੇ ਨੇ, ਹਮਲਾ ਕਰਦੇ ਨੇ,
ਰਸਾਵੈ
ਹੋ ਗਈ, ਸੁਤਾਵੈ ਰਸਾਵੈ, ਉਠਾਵੈ ਚਖਾਵੈ, ਕਹਿੰਦੇ ਨੇ ਸੁਤਾਵੈ ਰਸਾਵੈ, ਗੁੱਸਾ ਕਰਕੇ ਉਹਦੇ ਤੇ ਵਾਰ ਕਰਨ ਵਾਸਤੇ ਦੌੜ ਕੇ ਅਗਾਂਹ ਵਧਦੇ ਨੇ, ਦੌੜਦੇ ਨੇ, ਤੇ ਫਿਰ ਉਠਾਵੈ ਚਖਾਵੈ, ਕਿਰਪਾਨ ਨੂੰ ਉਠਾ ਕੇ ਇਸ਼ਾਰਾ ਕਰਕੇ ਦਿਖਾ ਕੇ ਚਖਾ ਦਿੰਦੇ ਨੇ, ਯਾਨੀ ਮਾਰਦੇ ਨੇ, ਕਿਰਪਾਨ ਦੇ ਨਾਲ ਸਿਰ ਜੁਦਾ ਤੇ ਧੜ ਜੁਦਾ, ਬਾਂਹ ਜੁਦਾ, ਲੱਤ ਜੁਦਾ, ਲੱਤ, ਫਿਰ ਮੋਢੇ ਤੋਂ ਕਿਰਪਾਨ ਮਾਰ ਕੇ ਸਰੀਰ ਦੇ ਦੋ ਦੋ ਟੁਕੜੇ ਕਰੀ ਜਾਂਦੇ ਨੇ, ਇਉਂ ਚਖਾਉਂਦੇ ਨੇ, ਕਿਰਪਾਨ ਇਉਂ ਹੀ ਚਖਾਈ ਜਾਂਦੀ ਏ ਜੀ,
ਜਾਰੇ ਅਪਾਰੇ,
ਹਾਂ, ਪਰ ਇਹ ਨਹੀਂ ਕਿ ਬੱਚੇ ਦੋ ਹੋਣ ਤੇ ਟਾਫੀ ਉਹਨਾਂ ਪਾਸ ਇੱਕ ਹੋਵੇ ਤੇ ਉਹ ਫਿਰ ਸਮਝੌਤਾ ਕਰ ਲੈਂਦੇ ਨੇ, ਤੁਹਾਨੂੰ ਪਤਾ ਬੱਚੇ ਵੀ ਸਮਝੌਤਾ ਕਰ ਲੈਂਦੇ ਨੇ, ਔਰ ਬੱਚਿਆਂ ਦੀ ਲੜਾਈ ਵੀ ਬੜੀ ਜਲਦੀ ਤੇ ਸਮਝੌਤਾ ਵੀ ਬੜੀ ਜਲਦੀ, ਔਰ ਉਹ ਬਹੁਤ ਜਲਦੀ ਸਮਝੌਤਾ ਤੋੜ ਵੀ ਲੈਂਦੇ ਨੇ, ਸਮਝੌਤਾ ਹੋ ਜਾਂਦਾ ਵੀ ਟਾਫੀ ਇੱਕ ਹੈ ਤੇ ਆਪਾਂ ਦੋ ਹਾਂ, ਉਹ ਕਹਿੰਦੇ ਨੇ ਵੀ ਪਹਿਲਾਂ ਜਰਾ ਤੂੰ ਚੂਸ ਲੈ ਤੇ ਬਾਅਦ ਵਿੱਚ ਮੈਂ ਚੂਸ ਲਵਾਂਗਾ, ਇੰਜੀ ਹੋ ਕਰਦੇ ਨੇ, ਇਹਨੂੰ ਕਹਿਣੇ ਨੇ ਚਖਾਉਣਾ, ਪਰ ਕਿਰਪਾਨ ਉਹ ਟਾਫੀ ਨਹੀਂ ਕਿ ਚਖਾਈ ਜਾਵੇ, ਕਿਰਪਾਨ ਚਖਾਉਣਾ ਵਾਰ ਕਰਨਾ, ਕਿਰਪਾਨ ਉਠਾਉਂਦੇ ਨੇ, ਸ਼ਸਤਰ ਉਠਾਉਂਦੇ ਨੇ ਔਰ ਚਖਾ ਦਿੰਦੇ ਨੇ, ਵਾਰ ਲਗਾ ਦਿੰਦੇ ਨੇ,
ਜੁਝਾਰੇ ਅਪਾਰੇ,
ਬੇਅੰਤ ਜੁਝਾਰੇ ਜੁਝਾਰੂ ਸੂਰਬੀਰ ਸਿੰਘ, ਸੂਰਬੀਰ ਸਿੰਘ ਯਾਨੀ ਉਹ ਬਹਾਦਰ ਜਿਹੜੇ ਮੈਦਾਨੇ ਜੰਗ ਦੇ ਅੰਦਰ ਕਲਕੀ ਅਵਤਾਰ ਦੇ ਸੂਰਬੀਰ ਔਰ ਸੰਬਲਪੁਰ ਦੇ ਰਾਜੇ ਦੇ ਉਹ ਕਾਹਿਰ ਫੌਜੀ ਸਿਪਾਹੀ ਜਿਹੜੇ ਨਿਰਬਲਾਂ ਨੂੰ ਗ੍ਰਿਫਤਾਰ ਕਰਦੇ ਸਨ ਤੇ ਧਰਮੀਆਂ ਨੂੰ ਬੇਧਰਮ ਕਰਨ ਦੀ ਕੋਸ਼ਿਸ਼ ਕਰਦੇ ਸਨ, ਹਜ਼ਾਰਾਂ ਸੂਰਬੀਰ ਅਰਿਆਰੇ ਜਿਨ੍ਹਾਂ ਪਾਸ ਅਣੀਆਂ ਵਾਲੇ ਤੀਰ ਸਨ ਔਰ ਅੜੀ ਵਾਲੇ ਸਨ, ਦੁਸ਼ਮਣ ਦੇ ਜਿਹੜੇ ਦੁਸ਼ਮਣ ਬਣੇ ਹੋਏ ਸਨ, ਕਹਿੰਦੇ ਨੇ ਉਹ ਜਿਹੜੇ ਸਨ ਕੂਕੇ ਉੱਚੀ ਉੱਚੀ ਕੂਕਾਂ ਮਾਰਦੇ ਨੇ, ਕਿਉਂਕਿ ਹੁਣ ਤੇ ਕੂਕੇ ਵੀ ਆਪਣੇ ਆਪ ਨੂੰ ਸਾਡੇ ਤੋਂ ਵੱਖਰਾ ਸਮਝਦੇ ਨੇ, ਤਾਈਓ ਤੇ ਉਹਨਾਂ ਵਿੱਚੋਂ ਕਈਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਦਰਦ ਮਹਿਸੂਸ ਨਹੀਂ ਹੋਇਆ, ਪਿਆਲਾ ਖੋ ਸ੍ਰੀ ਵਾ, ਪਰ ਕਿੱਥੇ ਬਾਬਾ ਰਾਮ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਮੌਕੇ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਨਜ਼ਦੀਕ ਹੀ ਬੁਚੜਖਾਨੇ ਦੇ ਵਿੱਚੋਂ ਗਊਆਂ ਦੇ ਮਾਸ ਤੇ ਕੁਝ ਟੁਕੜੇ ਇੱਲਾਂ ਲੈ ਕੇ ਉੱਡੀਆਂ ਔਰ ਕੁਝ ਟੁਕੜੇ ਪਰਕਰਮਾ ਤੇ ਅੰਮ੍ਰਿਤ ਸਰੋਵਰ ਵਿਚ ਡਿੱਗੇ ਤੇ ਉਹਨਾਂ ਨੇ ਗਊ ਹੱਤਿਆ ਦੇ ਸੰਬੰਧ ਵਿਚ ਜਦੋ ਜ਼ਹਿਰ ਸ਼ੁਰੂ ਕਰ ਦਿੱਤੀ, ਕਿਉਂਕਿ ਉਹ ਸਮਝਦੇ ਸਨ ਹਰਿਮੰਦਰ ਸਾਹਿਬ ਹਰ ਸਿੱਖ ਦਾ ਦਿਲ ਹੈ, ਹਰ ਸਿੱਖ ਦਾ ਹਿਰਦਾ ਹੈ, ਪਿਆਲਾ ਖੋ ਸ੍ਰੀ ਵਾ, ਬੇਨਤੀ ਕੀਤੀ ਜਾ ਰਹੀ ਸੀ, ਉਹ ਲਹਿਰ ਸ਼ੁਰੂ ਹੋਈ, ਉਹਨਾਂ ਨੇ ਗਊਆਂ ਕੋਡ ਵਾਲੇ ਬੁਚੜਾਂ ਨੂੰ ਕੋਹ ਦਿੱਤਾ ਔਰ ਜਦੋਂ ਗਵਰਨਮੈਂਟ ਉਸ ਮੌਕੇ ਤੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗੀ, ਉਹਨਾਂ ਨੇ ਕਿਹਾ ਨਹੀਂ ਨਹੀਂ ਇਹ ਤੇ ਬੇਗੁਨਾਹ ਨੇ, ਇਹ ਕੰਮ ਸਾਡਾ ਹੈ, ਕਿਉਂਕਿ ਸਾਡੇ ਗੁਰੂ ਦੇ ਅੰਮ੍ਰਿਤ ਸਰੋਵਰ ਦੀ ਇਹਨਾਂ ਲੋਕਾਂ ਨੇ ਬੇਅਦਬੀ ਕੀਤੀ ਏ, ਇਉਂ ਗੋ ਵੱਧ ਹੱਤਿਆ ਦੇ ਸੰਬੰਧ ਵਿਚ ਉਹਨਾਂ ਨੇ ਵੱਡੀ ਜਦੋ ਜਹਿਦ ਕੀਤੀ ਜਿਸ ਵਿਚ ਉਹਨਾਂ ਨੂੰ ਸਫਲਤਾ ਵੀ ਪ੍ਰਾਪਤ ਹੋਈ ਔਰ ਅੰਮ੍ਰਿਤਸਰ ਵਿਚੋਂ ਬੁਚੜਖਾਨਾ ਚੁੱਕਣਾ ਪਿਆ ਅਰਜ਼ ਕੀਤੀ ਜਾ ਰਹੀ ਸੀ, ਉਹ ਅੰਮ੍ਰਿਤ ਵੇਲੇ ਉੱਠਦੇ ਸਨ, ਉੱਚੀ ਉੱਚੀ ਇੱਕ ਦੂਸਰੇ ਨੂੰ ਉਠਾਉਣ ਵਾਸਤੇ ਆਵਾਜ਼ ਦਿੰਦੇ ਸਨ ਤਾਂ ਲੋਕ ਉਹਨਾਂ ਨੂੰ ਕਹਿਣ ਲੱਗੇ ਕੂਕੇ, ਵੀ ਇਹ ਕੂਕਦੇ ਹੀ ਰਹਿੰਦੇ ਨੇ, ਇਹ ਆਵਾਜ਼ਾਂ ਮਾਰਦੇ ਹੀ ਰਹਿੰਦੇ ਨੇ, ਪਰ ਇੱਥੇ ਕੂਕੇ ਦਾ ਮਤਲਬ ਉੱਚੀ ਉੱਚੀ ਬੋਲੇ ਕਿ ਕੂਕੇ ਉਹ ਸੂਰਬੀਰ ਜਿਹੜੇ ਨੇ ਉੱਚੀ ਉੱਚੀ ਕੂਕਦੇ ਨੇ, ਲਲਕਾਰਾ ਮਾਰਦੇ ਨੇ ਤੇ ਸੋ ਢੁਕੇ ਉਹ ਨਜ਼ਦੀਕ ਢੁਕਦੇ ਨੇ, ਨਜ਼ਦੀਕ ਹੁੰਦੇ ਨੇ ਇੱਕ ਦੂਸਰੇ ਨੂੰ ਲਲਕਾਰ ਕੇ ਆਵਾਜ਼ ਦੇ ਕੇ ਨੇੜੇ ਹੁੰਦੇ ਨੇ,
ਭੂਕੇ ਝੁਕੇ
ਕਹਿੰਦੇ ਨੇ ਅੱਗ ਦੇ ਜਿਵੇਂ ਭਾਂਬੜ ਬਲਦੇ ਨੇ, ਇਕਦਮ ਅੱਗ ਦਾ ਜਿਵੇਂ ਭਾਂਬੜ ਬਲਦਾ ਹੋਇਆ ਹੈ, ਇਹ ਅੱਗ ਭੂਕੇ ਹੋ ਕੇ ਉਹ ਸੂਰਬੀਰ ਜਿਹੜੇ ਨੇ ਝੁਕ ਝੁਕ ਕੇ ਇੱਕ ਦੂਸਰੇ ਤੇ ਵਾਰ ਕਰਦੇ ਹਨ,
ਸੁਬਾਣੰ ਸੁਧਾਣੰ
ਤੇ ਕਹਿੰਦੇ ਨੇ ਸੁਬਾਣੰ ਸੋਧਾਨ ਸੋਧ ਸੋਧ ਕੇ ਯਾਨੀ ਕਮਾਨ ਦੇ ਚਿੱਲੇ ਦੇ ਵਿਚ ਤੀਰਾਂ ਦੇ ਤਾਈ ਸੋਧ ਕੇ ਰੱਖ ਕੇ ਉਹ ਬਾਣ ਤੀਰ ਚਲਾਉਂਦੇ ਨੇ, ਤੀਰ ਮਾਰਦੇ ਨੇ,
ਅਚਾਨਕ ਜਵਾਨੰ
ਤੇ ਕਹਿੰਦੇ ਨੇ ਜਵਾਨ ਸੂਰਬੀਰ ਬਹਾਦਰ ਜਿਹੜੇ ਨੇ ਉਹਨਾਂ ਨੂੰ ਅਚਾਨਕ ਜਾ ਕੇ ਜਦੋਂ ਤੀਰ ਲੱਗਦੇ ਨੇ ਔਰ ਉਹ ਧਰਤੀ ਤੇ ਡਿੱਗ ਕੇ ਖਤਮ ਹੋ ਜਾਂਦੇ ਨੇ, ਧਰਤੀ ਤੇ ਲੇਟਣ ਲੱਗ ਪੈਂਦੇ ਨੇ, ਹਾਂ ਕਹਿੰਦੇ ਨੇ ਕੱਲ ਉਸਤਾਦ ਸਲਾਮਤ ਅਲੀ ਖਾਨ ਜੀ ਵੀ ਉਹ ਪੁਰਾਣੀ ਵਿਚਾਰ ਰਹੇ ਸਨ ਤੇ ਗਾ ਰਹੇ ਸਨ ਬੜੇ ਪਿਆਰ ਤੇ ਮੌਜ ਵਿਚ ਗੁਰਦੁਆਰਾ ਸ਼ੈਫਟ ਬੁਸ਼ ਵਿਖੇ, ਉੱਚੇ ਬੈਠ ਕੇ ਗੁਰਾਂ ਨੇ ਤੀਰ ਮਾਰਿਆ ਤੇ ਬੰਦੀ ਜਾਂਦੀ ਹਿੰਦ ਰੱਖ ਲਈ, ਪਿਆਰ ਨਾਲ ਖੋ ਸ੍ਰੀ ਵਾਹਿਗੁਰੂ, ਇਹੋ ਹੀ ਦਸ਼ਮੇਸ਼ ਪਿਤਾ ਜੀ ਦੀ ਮਹਾਨਤਾ ਸੀ।
ਇਹੋ ਉਹਨਾਂ ਦੀ ਸੂਰਬੀਰਤਾ ਸੀ ਜੋ ਅੱਜ ਵੀ ਦੁਨੀਆਂ ਉਹਨਾਂ ਦੇ ਤੀਰਾਂ ਨੂੰ ਸਤਿਕਾਰ ਦੇ ਨਾਲ ਸਿਰ ਚੁਕਾਉਂਦੀ ਹੈ। ਅੱਜ ਵੀ ਉਹਨਾਂ ਦੇ ਬਾਣਾਂ ਦੀ ਵਰਖਾ ਦਾ ਜਸ ਗਾਇਨ ਕੀਤਾ ਜਾਂਦਾ ਹੈ, ਕਿਉਂਕਿ ਉਹ ਦੂਸਰਿਆਂ ਦੇ ਧਰਮ ਦੀ ਰੱਖਿਆ ਵਾਸਤੇ ਤੀਰ ਛੱਡੇ ਗਏ ਪਿਆਲਾ ਖੋ ਸ੍ਰੀ ਵਾਹਿਗੁਰੂ। ਇਸ ਵਾਸਤੇ ਕਹਿੰਦੇ ਨੇ ਹਾਂ, ਉਹ ਜੇ ਜਦੋਂ ਤੀਰ ਛੁੱਟਦੇ ਨੇ ਅਚਾਨਕ ਜਵਾਨਾਂ ਸੂਰਬੀਰਾਂ ਨੂੰ ਲੱਗਦੇ ਨੇ ਔਰ ਉਹ ਧਰਤੀ ਤੇ ਡਿੱਗ ਪੈਂਦੇ ਨੇ
ਝੜਕੇ ਝਟਕੇ
ਤੇ ਕਹਿੰਦੇ ਨੇ ਇਸ ਪ੍ਰਕਾਰ ਉਹ ਕਿਰਪਾਨਾਂ ਦੇ ਨਾਲ ਇੱਕ ਦੂਸਰੇ ਦੇ ਤਾਈ ਝੜਕ ਦਿੰਦੇ ਨੇ ਝਟਕ ਦਿੰਦੇ ਨੇ ਔਰ ਛਿੜਕ ਦਿੰਦੇ ਨੇ, ਜਿਵੇਂ ਹੱਥ ਛਿਣਕੀ ਦਾ ਹੈ ਹੱਥ ਛਿੜਕੀ ਦਾ ਹੈ, ਇਸ ਤਰੀਕੇ ਨਾਲ ਉਹ ਛਿੜਕਦੇ ਨੇ ਸੂਰਬੀਰਾਂ ਨੂੰ ਤਕਲਮ ਤੱਕਾ ਗੁੱਥਮ ਗੁੱਥਾ ਹੋ ਕੇ ਵੀ ਚੱਲਦੇ ਨੇ।
ਸਗਾ ਜਾ ਤੋ ਭਾ ਸਾਜਾ
ਕਹਿੰਦੇ ਨੇ ਇਸ ਤਰੀਕੇ ਨਾਲ ਸਗਾ ਜਾ ਸਭ ਸੋ ਸਾਜਾ ਉਹ ਸੂਰਬੀਰ ਆਪਣੇ ਸਰੀਰਾਂ ਤੇ ਸ਼ਸਤਰਾਂ ਨੂੰ ਸਜਾ ਕੇ ਦ੍ਰਿੜਤਾ ਤੇ ਬਹਾਦਰੀ ਦੇ ਨਾਲ ਵੀਰਤਾ ਦੇ ਨਾਲ ਸਗਾ ਜਾ ਵੀਰਤਾ ਦੇ ਨਾਲ ਗਾਜੇ ਗੱਜਦੇ ਹਨ।
ਨਾ ਭਾਜਾ ਬਿਰਾਜਾ
ਮੈਦਾਨੀ ਜੰਗ ਦੇ ਅੰਦਰ ਅਡੋਲਤਾ ਦੇ ਨਾਲ ਧੀਰਜ ਦੇ ਨਾਲ ਵਿਰਾਜਮਾਨ ਰਹਿੰਦੇ ਨੇ ਟਿੱਕੇ ਰਹਿੰਦੇ ਨੇ ਔਰ ਉਹ ਭੱਜਦੇ ਨਹੀਂ ਹਨ ਦੌੜਦੇ ਨਹੀਂ ਹਨ ਕਿ ਹੁਣ ਜੇ ਦੁਸ਼ਮਣ ਅਗਾਂਹ ਵਧਣਾ ਸ਼ੁਰੂ ਹੋਇਆ ਤੇ ਫਿਰ ਹਿਰਨ ਹੋ ਜਾਈਏ ਪਿਛਾਂ ਦੌੜ ਜਾਈਏ, ਪਿੱਛੇ ਨਹੀਂ ਭੱਜਦੇ ਪਿੱਛੇ ਨਹੀਂ ਦੌੜਦੇ।
ਨਿਖੰਗੀ ਖਤੰਗੀ
ਕਹਿੰਦੇ ਨੇ ਉਸ ਮੌਕੇ ਤੇ ਨਿਖੰਗੀ ਪੱਥੇ ਪੱਥਿਆਂ ਵਾਲੇ ਸੂਰਬੀਰ ਆਪਣੇ ਪੱਥਿਆਂ ਦੇ ਵਿੱਚੋਂ ਖਤੰਗੀ ਤੀਰ ਕੱਢ ਕੇ ਤੀਰਾਂ ਦਾ ਵਾਰ ਕਰਦੇ ਨੇ ਤੀਰਾਂ ਦਾ ਨਿਸ਼ਾਨਾ ਚਲਾਉਂਦੇ ਹਨ।
ਸੁਰੰਗੀ ਭੜੰਗੀ
ਤੇ ਕਹਿੰਦੇ ਨੇ ਸੁਰੰਗੀ ਭੜੰਗੀ ਭੜੰਗੀ ਸੂਰਬੀਰ ਬਹਾਦਰ ਭਿੜਨ ਵਾਲੇ ਭੇੜੂ ਸੂਰਬੀਰ ਬਹਾਦਰ ਸੁਰੰਗੀ ਖੂਨ ਦੇ ਸ੍ਰੇਸ਼ਟ ਲਾਲ ਰੰਗ ਦੇ ਨਾਲ ਰੰਗੇ ਜਾਂਦੇ ਨੇ।
ਤਮੱਕਾ ਪਲੱਕਾ
ਤੇ ਕਹਿੰਦੇ ਨੇ ਤਮੱਕਾ ਗੁੱਸਾ ਕਰਕੇ ਪਲੱਕਾ ਪਲਾਕੀ ਮਾਰ ਕੇ ਯਾਨੀ ਛਲਾਂਗ ਲਗਾ ਕੇ ਜੰਪਿੰਗ ਕਰਦੇ ਨੇ ਅਗਾਂਹ ਦੌੜਦੇ ਨੇ।
ਹਸਕਾ ਪ੍ਰਤੱਕਾ
ਤੇ ਕਹਿੰਦੇ ਨੇ ਹਸਕ ਹੱਸ ਕੇ ਚਾਹ ਨਾਲ ਸ਼ੌਕ ਦੇ ਨਾਲ ਪ੍ਰਤੱਕਾ ਵਿਸ਼ੇਸ਼ ਕਰਕੇ ਧੱਕਾ ਮਾਰਦੇ ਨੇ ਅਜਿਹਾ ਧੱਕਾ ਮਾਰਦੇ ਨੇ ਭਈ ਰੇਲ ਪੇਲੰਗ ਦੂਰ ਤੱਕ ਆਦਮੀ ਡਿੱਗੀ ਜਾਂਦੇ ਨੇ ਗਿਰੀ ਜਾਂਦੇ ਨੇ ਪਿਆਰ ਲੱਖੋ ਸ੍ਰੀ ਵਾਹ। ਜਿਵੇਂ ਭੇਡਾਂ ਦੀ ਇੱਕ ਆਦਤ ਹੁੰਦੀ ਇੱਕ ਸੁਭਾਵ ਹੁੰਦਾ ਵੀ ਉਹਨਾਂ ਨੇ ਇੱਕ ਦੇ ਪਿੱਛੇ ਚੱਲਣਾ ਤੇ ਭਾਵੇਂ ਇੱਕ ਭੇਡ ਖੂਹ ਵਿੱਚ ਜੇ ਡਿੱਗੀ ਤਾਂ ਸੈਂਕੜੇ ਭੇਡਾਂ ਪਿੱਛੇ ਡਿੱਗ ਪੈਂਦੀਆਂ ਨੇ। ਇਵੇਂ ਸੂਰਬੀਰ ਬਹਾਦਰ ਇਤਨੀ ਦ੍ਰਿੜਤਾ ਨਾਲ ਪਰ ਵਿਸ਼ੇਸ਼ ਕਰਕੇ ਧੱਕਾ ਮਾਰਦੇ ਨੇ ਜ਼ੋਰ ਨਾਲ ਕਿ ਪਿੱਛੇ ਉਹਨਾਂ ਦੇ ਹੋਰ ਲਾਈਨਾਂ ਦੀਆਂ ਲਾਈਨਾਂ ਡਿੱਗ ਪੈਂਦੀਆਂ ਨੇ ਗਿਰ ਜਾਂਦੀਆਂ ਹਨ। ਇਉਂ ਵਿਸ਼ੇਸ਼ ਕਰਕੇ ਜ਼ੋਰ ਨਾਲ ਧੱਕਾ ਮਾਰਦੇ ਹਨ।
ਸੋ ਵੀਰੰਗ ਸੋ ਧੀਰੰਗ
ਧੀਰਜ ਦੇ ਨਾਲ ਉਹ ਵੀਰ ਬਹਾਦਰ ਜਿਹੜੇ ਨੇ ਜੂਝ ਰਹੇ ਨੇ।
ਪਰਹੀਰੰਗ ਤੀਰੰਗ
ਤੀਰੰਗ ਪਰਹੀਰੰਗ ਤੀਰੰਗ ਤੀਰਾਂ ਦੇ ਤਾਈ ਪਰਹੀਰੰਗ ਮਾਰਦੇ ਨੇ ਪਰਹਾਰਦੇ ਨੇ ਤੀਰ ਵੀ ਚਲਾਉਂਦੇ ਨੇ। ਮੈਦਾਨੀ ਜੰਗ ਵਿੱਚ ਹਰ ਪ੍ਰਕਾਰ ਦਾ ਬਲ ਮਦਦ ਕਰਦਾ ਜਿੱਤ ਵਿੱਚ ਸਾਥ ਦਿੰਦਾ ਭਾਵੇਂ ਸਰੀਰ ਦਾ ਬਲ ਹੋਵੇ ਭਾਵੇਂ ਸ਼ਸਤਰਾਂ ਤੇ ਅਸਤਰਾਂ ਦਾ ਬਲ ਹੋਵੇ ਹਰ ਪ੍ਰਕਾਰ ਦੇ ਬਲ ਨਾਲ ਮੈਦਾਨੀ ਜੰਗ ਅੰਦਰ ਕਾਮਯਾਬੀ ਹੁੰਦੀ ਹੈ।
ਪਲਟਾਂ ਬਲਟਾਂ
ਤੇ ਕਹਿੰਦੇ ਨੇ ਪਲਟਾਂ ਪਲਟਦੇ ਨੇ ਇੱਕ ਦੂਸਰੇ ਨੂੰ ਉਥਲ ਦਿੰਦੇ ਨੇ ਬਲਟਾਂ ਵਿਸ਼ੇਸ਼ ਕਰਕੇ ਧਰਤੀ ਤੇ ਸੂਰਬੀਰ ਜਿਹੜੇ ਨੇ ਧੱਕੇ ਮਾਰਨ ਪਲਟਣ ਦੇ ਨਾਲ ਲਟਾਂ ਲੇਟਦੇ ਨੇ। ਇਹ ਇਸ ਤਰੀਕੇ ਨਾਲ ਸੰਤ ਮਹਾਰਾਜ ਜੀ ਦਾ ਵਿਚਾਰ ਹੁੰਦਾ ਸੀ। ਕੁਝ ਵਿਦਵਾਨਾਂ ਨੇ ਬਲਟੇ ਦਾ ਅਰਥ ਇਹ ਵੀ ਕੀਤਾ ਹੈ ਬੜੇ ਭਿਆਨਕ ਤਰੀਕੇ ਦੇ ਨਾਲ ਜਦੋਂ ਸ਼ਸਤਰ ਤੇ ਸ਼ਸਤਰ ਵੱਜਦਾ ਹੈ ਤਾਂ ਕਹਿੰਦੇ ਨੇ ਵਿਸ਼ੇਸ਼ ਕਰਕੇ ਅੱਗ ਦੀਆਂ ਲੱਟਾਂ ਲਾਟਾਂ ਨਿਕਲਦੀਆਂ ਨੇ ਲਾਟਾਂ ਨਿਕਲਦੀਆਂ ਨੇ ਪਰ ਅਸੀਂ ਉਸੇ ਪਹਿਲੇ ਅਰਥ ਨੂੰ ਤਰਜੀਹ ਦੇਵਾਂਗੇ ਜੋ ਸਾਡੇ ਪਰਮ ਪਿਤਾ ਜੀ ਨੇ ਕੀਤਾ ਹੈ। ਪਿਆਰ ਲੱਖੋ ਸ੍ਰੀ ਵਾਹ ਕਹਿੰਦੇ ਨੇ ਵਿਸ਼ੇਸ਼ ਕਰਕੇ ਸੂਰਬੀਰ ਜਦੋਂ ਧੱਕੇ ਵੱਜਦੇ ਨੇ ਤਾਂ ਧਰਤੀ ਤੇ ਲੇਟਦੇ ਨੇ ਸਖਮਾਂ ਦੇ ਲੱਗਣ ਦੇ ਨਾਲ ਧਰਤੀ ਤੇ ਲੱਟਾਂ ਲੇਟਦੇ ਨੇ ਲਿਟਦੇ ਜਾਂਦੇ ਨੇ।
ਨਾ ਛੁੱਟਾ ਉਹ ਪੱਟਾ
ਇਤਨੇ ਤੇਜ਼ੀ ਨਾਲ ਗੁੱਥਮ ਗੁੱਥਾ ਹੁੰਦੇ ਨੇ ਕਿ ਉਸ ਮੌਕੇ ਤੇ ਸੂਰਬੀਰ ਬਹਾਦਰ ਜਿਹੜੇ ਨੇ ਨਾ ਛੁੱਟੇ ਉਹ ਛੁੱਟਦੇ ਨਹੀਂ ਇੱਕ ਦੂਸਰੇ ਨੂੰ ਫੁੱਟੀ ਜਾਂਦੇ ਨੇ ਜੀ।
ਬਬਕਾ ਨਾ ਥੱਕਾ
ਬਬਕਾ ਬੋਲਦੇ ਨੇ ਮੁੱਖ ਤੋਂ ਬੋਲਦੇ ਨੇ ਮਾਰਾ ਬਕਾਰਾ ਕਰਦੇ ਨੇ ਥੱਕਦੇ ਨਹੀਂ ਹਨ। ਤੇ ਕਹਿੰਦੇ ਨੇ ਤਸਕੈ ਇੱਕ ਦੂਸਰੇ ਦੇ ਤਾਈ ਧਰਤੀ ਦੇ ਵਿੱਚ ਤਸਾਈ ਜਾਂਦੇ ਨੇ ਜਿਵੇਂ ਕਿਤੇ ਦੇਸੀ ਕੁਸ਼ਤੀ ਕਰਦੇ ਆ ਪਹਿਲਵਾਨਾਂ ਨੂੰ ਗੁੱਸਾ ਆ ਜਾਵੇ ਤੇ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਧਰਤੀ ਦੇ ਵਿੱਚ ਹੀ ਵਿਸ਼ੇਸ਼ ਤੌਰ ਤੇ ਧੱਕੀ ਜਾਂਦੇ ਨੇ ਖਬੋਈ ਜਾਂਦੇ ਨੇ ਔਰ ਝਜਕੈ ਨਿਚਾਕ ਹੋ ਕੇ ਦੁਸ਼ਮਣਾਂ ਦੇ ਉੱਪਰ ਆਪਣੇ ਵਾਰਾਂ ਦੇ ਤਾਈ ਝਾੜੀ ਜਾਂਦੇ ਨੇ ਬੇਖੌਫ ਹੋ ਕੇ ਝਾੜੀ ਜਾਂਦੇ ਨੇ ਨਿਚਾਕ ਹੋ। ਸੂਰਬੀਰ ਜਿਹੜੇ ਹਨ ਉਹ ਅਦਗੰ ਬਿਨਾਂ ਕਿਸੇ ਦਾਗ ਤੋਂ ਉਜਲ ਲਿਸ਼ਕਣੇ ਖਗੰ ਤੀਰ ਸ਼ਸਤਰਾਂ ਕਿਰਪਾਨਾਂ ਦੇ ਸਹਿਤ ਨੇ ਉਹਨਾਂ ਦੀਆਂ ਕਿਰਪਾਨਾਂ ਨੂੰ ਜੰਗਾਲ ਨਹੀਂ ਲੱਗਾ ਹੋਇਆ ਕਿਉਂਕਿ ਜਿਨ੍ਹਾਂ ਕੌਮਾਂ ਦੀਆਂ ਕਿਰਪਾਨਾਂ ਮਿਆਨ ਵਿੱਚ ਪਈਆਂ ਰਹਿਣ ਤੇ ਮਿਆਨ ਵਿੱਚ ਪਈਆਂ ਨੂੰ ਜੰਗਾਲ ਲੱਗ ਜਾਵੇ ਉਹਨਾਂ ਕੌਮਾਂ ਤੋਂ ਉਹਨਾਂ ਬੱਚਿਆਂ ਤੋਂ ਬਹਾਦਰੀ ਦੀ ਕਿਤਨੀ ਕ ਆਸ ਅਤੇ ਉਮੀਦ ਕੀਤੀ ਜਾ ਸਕਦੀ ਏ। ਤਾਹੀਓ ਦਸ਼ਮੇਸ਼ ਪਿਤਾ ਜੀ ਨੇ ਸ਼ਸਤਰਾਂ ਦੀ ਮਹਾਨਤਾ ਦਾ ਪ੍ਰਗਟਾਓ ਕਰਦਿਆਂ ਹੋਇਆਂ ਸ਼ਸਤਰਾਂ ਦਾ ਸਨਮਾਨ, ਸ਼ਸਤਰਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਸੀ। ਜਿੱਥੇ ਉਹਨਾਂ ਨੇ ਰਾਏ ਕੱਲੇ ਨੂੰ ਆਪਣੀ ਕਿਰਪਾਨ ਦੀ ਬਖਸ਼ਿਸ਼ ਕਰਦਿਆਂ ਹੋਇਆਂ ਇਹ ਵਚਨ ਕੀਤੇ ਸਨ, ਜਦੋਂ ਤੱਕ ਇਸ ਦਾ ਪੂਜਨ ਕਰੋਗੇ, ਜਦੋਂ ਤੱਕ ਸਤਿਕਾਰ ਕਰੋਗੇ, ਤੁਹਾਡੀਆਂ ਸਰਦਾਰੀਆਂ ਬਣੀਆਂ ਰਹਿਣਗੀਆਂ, ਇਹ ਰਾਜ ਭਾਗ ਹੁਕਮ ਹਾਸਲ ਬਣੇ ਰਹਿਣਗੇ। ਉਥੇ ਉਹਨਾਂ ਨੇ ਆਪਣੀ ਸੁਪਤਨੀ ਅਤੇ ਸਾਡੇ ਮਾਤਾ ਸਾਹਿਬ ਕੌਰ ਜੀ ਨੂੰ ਆਪਣੇ ਦਾਦਾ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸ਼ਸਤਰ ਬਖਸ਼ਿਸ਼ ਕਰਦਿਆਂ ਹੋਇਆਂ ਇਹ ਹੁਕਮ ਕੀਤਾ ਸੀ, ਸਾਹਿਬ ਕੌਰ, ਸੁੰਦਰ ਕੌਰ, ਜਦੋਂ ਇਹਨਾਂ ਸ਼ਸਤਰਾਂ ਦਾ ਸਤਿਕਾਰ ਕਰੋਗੇ, ਦੀਦਾਰ ਕਰੋਗੇ, ਉਦੋਂ ਤੁਹਾਨੂੰ ਇਹਨਾਂ ਸ਼ਸਤਰਾਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਸ਼ਸਤਰ ਕਿਸ ਤਰ੍ਹਾਂ ਰੱਖਣੇ ਨੇ, ਸ਼ਸਤਰਾਂ ਦਾ ਕਿਸ ਤਰੀਕੇ ਨਾਲ ਸਨਮਾਨ ਕਰਨਾ, ਸਤਿਕਾਰ ਕਰਨਾ, ਇਹ ਦਸ਼ਮੇਸ਼ ਪਿਤਾ ਜੀ ਨੇ ਥਾਂ ਥਾਂ ਤੇ ਸਾਨੂੰ ਸਮਝਾਇਆ, ਬੁਝਾਇਆ। ਇਸ ਵਾਸਤੇ ਇਹ ਜਿਹੜੇ ਸ਼ਸਤਰ ਨੇ, ਉਹ ਸਾਖ ਅਗਨ ਉਹਨਾਂ ਕਿਰਪਾਨਾਂ ਸਾਹਿਤ ਨੇ, ਉਹ ਕਿਰਪਾਨਾਂ ਸੂਰਬੀਰਾਂ ਦੇ ਹੱਥਾਂ ਵਿਚ ਨੇ, ਜਿਹੜੀਆਂ ਅਦਗਨ ਬਿਨਾਂ ਕਿਸੇ ਦਾਗ ਤੋਂ ਉਜਲ ਚਮਕਦੀਆਂ ਨੇ, ਲਿਸ਼ਕਦੀਆਂ
ਨੇ।
ਕਹਿੰਦੇ ਨੇ ਅਜਗਨ ਇਕ ਰਸ ਜਿਨ੍ਹਾਂ ਦੀਆਂ ਧਾਰਾਂ ਜਾਗ ਰਹੀਆਂ ਨੇ, ਜਿਵੇਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹੋਣ, ਇਵੇਂ ਉਹ ਲਿਸ਼ਕਦੀਆਂ ਨੇ, ਅਪਗੰਗ ਜੋ ਭੰਨਣ ਤੋਂ ਰਹਿਤ ਨੇ।
ਚਮਕਾ ਚਮਕਾ
ਤੇ ਕਹਿੰਦੇ ਨੇ ਜਿਸ ਵੇਲੇ ਸੂਰਬੀਰ ਉਸ ਕਿਰਪਾਨ ਨੂੰ ਇੰਜ ਕਰਕੇ ਚਮਕਦੇ ਨੇ, ਹਿਲਾਉਂਦੇ ਨੇ, ਇੰਜ ਪ੍ਰਤੀਤ ਹੁੰਦਾ ਜਿਵੇਂ ਖਿਮਕ ਹੈ, ਬਿਜਲੀ ਲਿਸ਼ਕਦੀ ਹੋਵੇ, ਬਿਜਲੀ ਖਿਮਦੀ ਹੋਵੇ, ਬਿਜਲੀ ਚਮਕਦੀ ਹੋਵੇ। ਵਿਸ਼ੇਸ਼ ਕਰਕੇ ਉੱਚੀ ਉੱਚੀ ਬੋਲਦੇ ਨੇ, ਉਹ ਥੱਕੇ ਵਿਸ਼ੇਸ਼ ਕਰਕੇ ਥਕਾਵਟ ਨਾ ਮੰਨਦਿਆਂ ਹੋਇਆਂ ਧਰਤੀ ਤੇ ਗਿਰਾ ਦਿੰਦੇ ਨੇ, ਲਿਟਾ ਦਿੰਦੇ ਨੇ।
ਭਗਵਤੀ ਛੰਦ,
ਹਾਂ, ਹੁਣ ਇੱਕ ਹੋਰ ਛੰਦ ਵਰਣਨ ਕਰ ਰਹੇ ਨੇ ਜਾਪ ਸਾਹਿਬ ਵਿੱਚ, ਇਹ ਭਗਵਤੀ ਛੰਦ ਦੇ ਰੂਪ ਵਿੱਚ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤਾ ਹੈ। ਹਜ਼ੂਰ ਵਰਣਨ ਕਰਦੇ ਨੇ, ਜੋ ਸੂਰਬੀਰ ਨੇ ਉਹ ਜੁੱਟ ਗਏ, ਲੜਾਈ ਸ਼ੁਰੂ ਹੋ ਚੱਲ ਰਹੀ ਏ, ਸੂਰਬੀਰ ਜਿਹੜੇ ਨੇ ਉਹ ਜੁੱਟ ਗਏ,
ਕਿ ਛੁਟਾਂਤ ਤੀਰੰਗ
ਜੋ ਤੀਰ ਨੇ ਉਹ ਛੁੱਟ ਰਹੇ ਨੇ,
ਫੁਟਾਂਤ ਅੰਗੰ
ਸੂਰਬੀਰਾਂ ਜੋ ਸੂਰਬੀਰ ਨੇ ਉਹਨਾਂ ਦੇ ਅੰਗ ਫੁੱਟ ਰਹੇ ਨੇ, ਟੁੱਟ ਰਹੇ ਹਨ,
ਕਿ ਜੁਟੈਤ ਜੰਗੰ
ਮੈਦਾਨੀ ਜੰਗ ਵਿੱਚ ਜੋ ਸੂਰਬੀਰ ਨੇ ਉਹ ਜੁਟੈਤ ਜੁੜ ਗਏ ਹਨ,
ਕਿ
ਮਚੈਤ ਸੂਰੰਗ ਸੂਰਬੀਰ ਜਿਹੜੇ ਨੇ ਉਹ ਮੈਦਾਨੀ ਜੰਗ ਦੇ ਅੰਦਰ ਮੱਚ ਉੱਠੇ ਨੇ, ਯਾਨੀ ਦ੍ਰਿੜਤਾ ਨਾਲ ਇੱਕ ਦੂਜੇ ਦਾ ਮੁਕਾਬਲਾ ਕਰ ਰਹੇ ਨੇ।
ਕੁਮੇਤ ਹੂਰੰਗ,
ਹਾਂ, ਜੋ ਅਪਛਰਾਵਾਂ ਨੇ ਉਹਨਾਂ ਦਾ ਇੱਕੋ ਹੀ ਕੰਮ ਹੈ। ਕਹਿੰਦੇ ਨੇ ਜਿਹੜੀਆਂ ਅਪਛਰਾਵਾਂ ਦੇਵਤਿਆਂ ਦੀਆਂ ਇਸਤਰੀਆਂ ਨੇ, ਉਹ ਆਕਾਸ਼ ਵਿੱਚ ਚੱਕਰ ਕੱਟਣ ਲੱਗ ਪਈਆਂ ਉਹਨਾਂ ਸੂਰਬੀਰਾਂ ਦੇ ਜੰਗ ਦੇਖਣ ਵਾਸਤੇ।
ਬਜੈਤ ਖੰਗੰ
ਤੇ ਨਾਲ ਕੇ ਬਜੈਤ ਖੰਗੰ ਕਿਰਪਾਨਾਂ, ਜਿਹੜੀ ਜੋ ਕਿਰਪਾਨਾਂ ਹਨ ਉਹ ਵੱਜਦੀਆਂ ਨੇ, ਇੱਕ ਦੂਸਰੇ ਦੀ ਕਿਰਪਾਨ ਉੱਪਰ ਕਿਰਪਾਨ ਵੱਜਦੀ ਹੈ।
ਕਿ ਉਠੈਤ ਅੰਗੰ,
ਹਾਂ, ਕਿ ਉਠੈਤ ਅੰਗੰ, ਕੋ ਕੁਝ ਸੂਰਬੀਰ ਜਿਹੜੇ ਨੇ ਉਹ ਆਪਣੇ ਕਿ ਉਠੈਤ ਅੰਗੰ ਦੀ ਬਜਾਏ ਅਗੰ ਪਾਸ ਟਿੱਪੀ ਜੇ ਦੂਸਰਾ ਮੂਹਦੇ ਮੂੰਹ ਪੈ ਜਾਵੇ ਤਾਂ ਅੰਗ ਬਣ ਜਾਵੇਗੀ, ਜੇ ਟਿੱਪੀ ਦਾ ਮੂੰਹ ਉੱਪਰ ਨੂੰ ਸਿੱਧਾ ਹੋ ਗਿਆ ਤਾਂ ਅੱਗ ਬਣ। ਵਾਹਿਗੁਰੂ ਦੀ ਨਜ਼ਰ ਜੇ ਪ੍ਰੇਮ ਰਸ ਵਿੱਚ ਭਿੱਜੀ ਹੋਵੇ ਤਾਂ ਅੰਮ੍ਰਿਤ ਵਰਸੇਗਾ, ਤੇ ਜੇ ਵੀਰਤਾ ਆ ਜਾਵੇਗੀ ਤਾਂ ਉਹਦੇ ਵਿੱਚੋਂ ਸ਼ਰਾਰੇ ਨਿਕਲਣਗੇ, ਚੰਗਿਆੜੇ ਨਿਕਲਣਗੇ। ਅਗੰਗ ਦਾ ਪਾਠ ਹੈ ਕਿ ਉਠੈਤ ਅਗੰਗ ਕਿ ਬਜੈਤ ਖਗੰ, ਜੋ ਕਿਰਪਾਨਾਂ ਨੇ ਵੱਜਦੀਆਂ ਨੇ, ਕਿਰਪਾਨ ਇੱਕ ਦੂਸਰੀ ਕਿਰਪਾਨ ਉੱਪਰ ਵੱਜਦੀ ਏ, ਕਿਰਪਾਨਾਂ ਦੇ ਵੱਜਣ ਤੋਂ ਕਿ ਉਠੈਤ ਅਗੰਗ ਅੱਗ ਉੱਠਦੀ ਏ, ਉਹਨਾਂ ਵਿੱਚੋਂ ਅੱਗ ਦੇ ਚੰਗਿਆੜੇ ਨਿਕਲਦੇ ਨੇ। ਜਿਵੇਂ ਲੋਹੇ ਤੇ ਲੋਹਾ ਮਾਰੀਏ ਤਾਂ ਫਿਰ ਕਹਿੰਦੇ ਨੇ ਚਿੰਗਿਆੜੀਆਂ ਹੀ ਨਿਕਲਣਗੀਆਂ, ਪੱਥਰ ਉੱਪਰ ਪੱਥਰ ਮਾਰੀਏ ਤਾਂ ਵੀ ਚਿੰਗਿਆੜੀਆਂ ਨਿਕਲਣਗੀਆਂ। ਇਸੇ ਤਰ੍ਹਾਂ ਕਿਰਪਾਨਾਂ ਦੇ ਉੱਪਰ ਕਿਰਪਾਨਾਂ ਵੱਜਣ ਤੋਂ ਅੱਗ ਉੱਠਦੀ ਹੈ।
ਕਿ ਫੁਟੇਤ ਅੰਗੰ,
ਸੂਰਬੀਰ ਜੋ ਨੇ ਉਹਨਾਂ ਦੇ ਅੰਗ ਫੁੱਟਦੇ ਨੇ, ਟੁੱਟਦੇ ਹਨ।
ਕਿ ਰੁਝੇਤ ਜੰਗੰ,
ਹਾਂ, ਜੋ ਸੂਰਬੀਰ ਨੇ ਉਹ ਜੰਗ ਵਿੱਚ ਰੁੱਝ ਗਏ, ਜੰਗ ਵਿੱਚ ਸ਼ੁਰੂ ਹੋ ਗਏ, ਜੰਗ ਕਰਨ ਲੱਗ ਪਏ।
ਨਚੇਤ ਤਾਜੀ,
ਤੇ ਜੋ ਸੂਰਬੀਰਾਂ ਦੇ ਤਾਜੀ ਘੋੜੇ ਨੇ ਉਹ ਨੱਚ ਰਹੇ ਨੇ, ਹਿਣਕਦੇ ਨੇ, ਔਰ ਨਾਚਦੇ ਤਰੀਕੇ ਨਾਲ ਆਪਣੇ ਕਦਮ ਉਠਾਉਂਦੇ ਨੇ, ਅਗਾਂਹ ਵੱਧਦੇ ਹਨ।
ਕਿ ਗਜੇਤ ਗਾਜੀ,
ਗਾਜੀ ਜੋ ਸੂਰਬੀਰ ਨੇ ਉਹ ਮੈਦਾਨੀ ਜੰਗ ਵਿੱਚ ਗੱਜਦੇ ਹਨ।
ਕਿ ਕਲਹੇਤ ਕਾਇੰਗ,
ਜੋ ਸੂਰਬੀਰ ਨੇ ਉਹ ਇੱਕ ਦੂਸਰੇ ਸੂਰਬੀਰ ਦੇ ਉੱਪਰ ਕਾਇੰਗ ਜ਼ਖਮ ਕਲਹੇਤ ਘਲਦੇ ਨੇ, ਯਾਨੀ ਪਾਉਂਦੇ ਨੇ, ਜ਼ਖਮੀ ਕਰਦੇ ਹਨ।
ਕਿ ਚਲਹੇਤ ਚਾਇੰਗ,
ਜੋ ਸੂਰਬੀਰ ਨੇ ਉਹ ਚਾਹ ਦੇ ਨਾਲ, ਸ਼ੌਕ ਦੇ ਨਾਲ ਅਗਾਂਹ ਚੱਲਦੇ ਨੇ। ਕੀ ਮਿਸਾਲ ਹੈ ਕਿ ਉਹ ਪਿਛਾਂ ਮੁੜ ਜਾਣ ਜਾਂ ਕੰਢ ਵਿਖਾ ਦੇਣ।
ਕਿ ਡਿੱਗੇਤ ਧੁੰਮੀ,
ਕਹਿੰਦੇ ਧੁੰਮੀ ਧਰਤੀ ਦੀ, ਧੁੰਮੀ ਧੂੜ, ਧਰਤੀ ਦੀ ਜਿਹੜੀ ਧੁੰਮੀ ਧੂੜ ਹੈ, ਸੂਰਬੀਰ ਜੋ ਹਨ ਉਹ ਧਰਤੀ ਦੇ ਉੱਪਰ ਧੂੜ ਵਿੱਚ ਡਿੱਗਦੇ ਨੇ।
ਕਿ ਝੁਮੇਤ ਝੁੰਮੀ,
ਇਹ ਕਹਿੰਦੇ ਨੇ ਝੁੰਮ ਝੁੰਮ ਕੇ, ਉਹ ਜੋ ਸੂਰਬੀਰ ਨੇ ਝੁੰਮੀ ਝੁੰਮ ਝੁੰਮ ਕੇ ਸੂਰਬੀਰ ਧਰਤੀ ਦੇ ਉੱਪਰ ਧੂੜ ਵਿੱਚ ਡਿੱਗ ਪੈਂਦੇ ਨੇ, ਧੁੰਮੀ ਧੂੜ ਧਰਤੀ ਦੀ ਧੂੜ ਹੋਵੇਗੀ ਜੀ। ਛੱਡੇ ਤੂਹੰ, ਸੂਰਬੀਰ ਜਿਹੜੇ ਨੇ ਉਹ ਰੌਲਾ ਗੌਲਾ ਛੱਡਦੇ ਨੇ, ਯਾਨੀ ਰੌਲਾ ਗੌਲਾ ਪਾਉਂਦੇ ਨੇ, ਲਲਕਾਰੇ ਮਾਰਦੇ ਹਨ। ਸੁਭੇਤ ਬਿਊਹੰ, ਬਿਊਹੰ ਫੌਜ, ਚਿੱਤਰ ਬਿਊ ਚਿੱਤਰ ਬਾਹਨੀ ਚਿੱਤਰ ਬਿਊਹਨੀ ਵੀ ਵਰਣਨ ਕੀਤਾ ਹੋਇਆ ਮਿਲਦਾ, ਜੋ ਫੌਜਾਂ ਨੇ ਦੋਨਾਂ ਪੱਖਾਂ ਤੋਂ ਬੜੀਆਂ ਸੋਭਨੀਕ ਹੋ ਰਹੀਆਂ ਨੇ। ਬਹਾਦਰਾਂ ਦੀ ਸੂਰਬੀਰਤਾ ਮੈਦਾਨੀ ਜੰਗ ਦੇ ਅੰਦਰ ਹੀ ਤਾਂ ਪਰਖੀ ਜਾਂਦੀ ਏ। ਮਹਾਂਪਾਰ ਦੇ ਅਖੀਰ ਤੇ ਇਹ ਵਿਚਾਰ ਮਿਲਦਾ ਕਿ ਜਿਸ ਵੇਲੇ ਭੀਸ਼ਮ ਪਿਤਾਮਾ ਜ਼ਖਮੀ ਹੋ ਕੇ ਕੁਰਕਸ਼ੇਤਰ ਦੇ ਮੈਦਾਨੀ ਜੰਗ ਦੇ ਅੰਦਰ ਡਿੱਗੇ ਹੋਏ ਸਨ, ਪੰਜੇ ਪਾਂਡਵ ਆਪਣੀ ਪਤਨੀ ਦ੍ਰੋਪਦੀ ਨੂੰ ਨਾਲ ਲੈ ਕੇ ਆਪਣੇ ਬਜ਼ੁਰਗ ਆਪਣੇ ਦਾਦਾ ਜੀ ਦਾ ਦੀਦਾਰ ਕਰਨ ਵਾਸਤੇ ਗਏ, ਦਰਸ਼ਨ ਕਰਨ ਵਾਸਤੇ ਗਏ। ਭਾਵੇਂ ਦਾਦਾ ਜੀ ਪੂਜਨੀਕ ਸਨ, ਪ੍ਰਭੂ ਦੀ ਭਗਤੀ ਤੇ ਬੰਦਗੀ ਵੀ ਕਰਨ ਵਾਲੇ ਸਨ, ਪਰ ਫਿਰ ਵੀ ਜਦੋਂ ਉਹਨਾਂ ਨੇ ਦੁਰਯੋਧਨ ਦਾ ਕੈਰਵਾਂ ਦਾ ਪੱਖ ਲਿਆ ਤਾਂ ਅਰਜਨ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਉਣ ਵਿੱਚ ਕੋਈ ਪਰਹੇਜ਼ ਨਾ ਕਰਨਾ ਪਿਆ। ਭਾਵੇਂ ਉਹ ਸੋਚਦੇ ਸਨ, ਭਾਵੇਂ ਉਹ ਸਮਝਦੇ ਸਨ, ਤੇ ਉਹਨਾਂ ਨੇ ਰੁਕਿਆ ਵੀ, ਆਪਣੇ ਆਪ ਨੂੰ ਰੋਕਿਆ ਵੀ, ਪਰ ਭਗਵਾਨ ਕ੍ਰਿਸ਼ਨ ਜੀ ਸਮਝਦੇ ਸਨ ਜਦੋਂ ਤੱਕ ਭੀਸ਼ਮ ਪਿਤਾਮਾ ਖਤਮ ਨਹੀਂ ਹੁੰਦੇ ਉਦੋਂ ਤੱਕ ਪਾਂਡਵਾਂ ਦੀ ਜਿੱਤ ਨਹੀਂ ਹੋ ਸਕਦੀ। ਤਾਂ ਉਹਨਾਂ ਨੇ ਅਰਜਨ ਨੂੰ ਸਮਝਾਉਂਦਿਆਂ ਕਿਹਾ, ਅਰਜਨ ਭਾਵੇਂ ਭੀਸ਼ਮ ਪਿਤਾਮਾ ਤੇਰਾ ਦਾਦਾ ਹੈ, ਭਾਵੇਂ ਉਹ ਧਰਮੀ ਹੈ, ਪਰ ਇਸ ਵੇਲੇ ਤੇ ਉਹ ਧਰਮੀਆਂ ਦਾ ਹੀ ਸਾਥ ਦੇ ਰਿਹਾ ਹੈ, ਇਸ ਵੇਲੇ ਤੇ ਉਹ ਧਰਮੀਆਂ ਦਾ ਸਾਥ ਦੇ ਰਿਹਾ, ਕਿਉਂਕਿ ਭਾਵੇਂ ਕੋਈ ਮਨੁੱਖ ਕਿਤਨਾ ਵੀ ਧਰਮੀ ਕਿਉਂ ਨਾ ਹੋਵੇ, ਕਿਤਨਾ ਵੀ ਕਰਮੀ ਕਿਉਂ ਨਾ ਹੋਵੇ, ਜਦੋਂ ਤੱਕ ਉਹ ਕਿਸੇ ਅਧਰਮੀ ਦਾ ਸਾਥ ਦਿੰਦਾ ਹੈ ਸਮਝ ਲਓ ਕਿ ਉਹ ਧਰਮੀ ਹੀ ਹੈ। ਭਾਵੇਂ ਸਿੱਖ ਆਪਣੇ ਆਪ ਨੂੰ ਕਿਤਨਾ ਵੀ ਚੰਗਾ ਸਿੱਖ ਕਿਉਂ ਨਾ ਸਮਝੇ, ਜਦੋਂ ਤੱਕ ਉਹ ਸਿੱਖੀ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਦਾ ਸਾਥ ਦਿੰਦਾ ਉਦੋਂ ਤੱਕ ਸਮਝ ਲਵੋ ਕਿ ਉਹ ਵੀ ਸਿੱਖ ਨਹੀਂ, ਉਹ ਵੀ ਸਾਡੇ ਵੱਲੋਂ ਗਿਆ। ਪਿਆਰ ਲੱਖੋ ਸ੍ਰੀ ਵਾਹ, ਕਿਉਂਕਿ ਜਿਹੜਾ ਗੁਰੂ ਵੱਲੋਂ ਚਲਾ ਗਿਆ ਉਹ ਫਿਰ ਸਾਡਾ ਕਿਵੇਂ ਰਹਿ ਗਿਆ, ਉਹ ਸਾਡਾ ਕਿਵੇਂ ਹੋਇਆ, ਜਿਹੜਾ ਗੁਰੂ ਦਾ ਨਾ ਬਣਿਆ ਉਹ ਸਾਡਾ ਨਾ ਬਣ ਸਕਿਆ। ਇਹੋ ਹੀ ਗੱਲ ਕਹੀ ਸੀ ਜਿਸ ਨੇ ਮਹਾਂ ਸਿੰਘ ਨੂੰ ਉਹਦੇ ਸਾਥੀਆਂ ਨੂੰ ਹਲੂਣ ਕੇ ਰੱਖ ਦਿੱਤਾ। ਉਹਨਾਂ ਦੀਆਂ ਭੈਣਾਂ ਨੇ ਆਖਿਆ, ਤੁਸੀਂ ਸਾਡੇ ਵੀਰ ਨਹੀਂ ਹੋ ਸਕਦੇ, ਤੁਸੀਂ ਸਾਡੇ ਭਰਾ ਨਹੀਂ ਹੋ ਸਕਦੇ, ਜੇ ਜਿਹੜਾ ਸਿੱਖ ਗੁਰੂ ਦਾ ਨਾ ਬਣਿਆ ਉਹ ਭੈਣਾਂ ਦਾ ਭਰਾ ਕਿਵੇਂ ਬਣ ਸਕਿਆ। ਕਿਤਨਾ ਮਹਾਨ ਬਣਾਇਆ ਸੀ ਸਿੱਖ ਨੂੰ ਕਿ ਦੁਨੀਆਂ ਵਿੱਚ ਉਹ ਆਪਣੀ ਭੈਣ ਦਾ ਇੱਕ ਆਦਰਸ਼ਕ ਭਰਾ ਵੀ ਹੈ, ਸਿੱਖ ਇੱਕ ਆਦਰਸ਼ਕ ਭਰਾ ਵੀ ਏ। ਤੇ ਜੇ ਉਹਦਾ ਨਮੂਨਾ ਦੇਖਣਾ ਹੋਵੇ ਤਾਂ ਦਿੱਲੀ ਦੀ ਹਿਸਟਰੀ ਜ਼ਰੂਰ ਪੜਿਆ ਕਰੋ, ਦਿੱਲੀ ਦਾ ਇਤਿਹਾਸ ਪੜਿਆ ਕਰੋ। ਪਿਆਰ ਲੱਖੋ ਸ੍ਰੀ ਵਾਹ, ਦਿੱਲੀ ਦਾ ਇਤਿਹਾਸ ਪੜਿਆ ਕਰੀਏ ਤਾਂ ਪਤਾ ਲੱਗਦਾ, ਜਦੋਂ ਕਹਿੰਦੇ ਨੇ ਸਰਦਾਰ ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਤਾਂ ਉਹਨਾਂ ਦੀ ਨਜ਼ਰ ਪੈ ਗਈ ਕਿ ਕੁਝ ਆਦਮੀ ਇੱਕ ਔਰਤ ਨੂੰ ਜਬਰਦਸਤੀ ਉਠਾ ਕੇ ਘੋੜੇ ਤੇ ਨਾਲ ਖਿੱਚ ਕੇ ਲੈ ਜਾ ਰਹੇ ਨੇ। ਉਹਨਾਂ ਨੇ ਲਾਲ ਕਿਲੇ ਦੇ ਅੰਦਰ ਪ੍ਰਵੇਸ਼ ਕਰਨ ਦੀ ਬਜਾਏ ਉਸ ਇਸਤਰੀ ਨੂੰ ਬਚਾਉਣ ਦਾ ਯਤਨ ਕੀਤਾ ਔਰ ਆਖਿਰ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਤੇ ਉਸ ਇਸਤਰੀ ਨੂੰ ਉਹ ਮੁਗਲ ਸਨ, ਉਹ ਅਹਿਲਕਾਰ ਸਨ ਜਿਹੜੇ ਉਸ ਦੇ ਰਾਜ ਦੀ ਤਾਬਿਆਦਾਰੀ ਕਰਦੇ ਸਨ। ਮੁਸ਼ਕਲਾਂ ਜਦੋਂ ਆਉਂਦੀਆਂ ਨੇ, ਕਿਸੇ ਮਨੁੱਖ ਤੇ ਕਠਿਨਾਈ ਆਉਂਦੀ ਏ ਤਾਂ ਆਪਣੇ ਹੀ ਆਪਣੀ ਇੱਜ਼ਤ ਲੁੱਟਣ ਵਾਸਤੇ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਨੇ ਉਹ ਅਹਿਲਕਾਰ ਹੀ ਸਨ ਜੋ ਲਾਲ ਕਿਲੇ ਵਿੱਚ ਇਸ ਬੇਗਮ ਦੇ ਪਤੀ ਦੇ ਰਾਜ ਵਿੱਚ ਉੱਚੇ ਅਹਿਲਕਾਰ ਸਨ। ਜਦੋਂ ਉਹਨਾਂ ਨੇ ਦੇਖ ਲਿਆ ਕਿ ਦਿੱਲੀ ਫਤਿਹ ਕਰ ਲਈਏ ਸਿੰਘਾਂ ਨੇ, ਕਰੋੜੀਆ ਮਿਸਲ ਦੇ ਜਥੇਦਾਰ ਨੇ ਦੀਸ ਦਿੱਲੀ ਨੂੰ ਤੀਸਰੀ ਵਾਰੀ ਫਤਿਹ ਕੀਤਾ, ਉਹ ਇਸ ਬੇਗਮ ਨੂੰ ਹੀ ਕੀਮਤੀ ਜ਼ੇਵਰਾਤਾਂ ਦੇ ਨਾਲ ਜ਼ਵਾਹਰਾਂ ਦੇ ਨਾਲ ਲੈ ਜਾ ਰਹੇ ਸਨ ਉਸ ਦੀ ਬੇਪਤੀ ਕਰਨ ਲਈ। ਪਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਇੱਕ ਆਦਰਸ਼ਕ ਭਰਾ ਹੈ, ਉਹਨਾਂ ਨੇ ਦੇਖਿਆ ਤੇ ਲਾਲ ਕਿਲੇ ਦੇ ਤਖ਼ਤ ਦੀ ਬਜਾਏ ਉਹਨਾਂ ਨੇ ਇੱਕ ਇਸਤਰੀ ਦੀ ਇੱਜ਼ਤ ਦੀ ਰਾਖੀ ਕਰਨੀ ਮਹਾਨ ਸਮਝੀ ਔਰ ਰਾਖੀ ਕੀਤੀ। ਤੇ ਜਿਸ ਵੇਲੇ ਉਸ ਇਸਤਰੀ ਨੇ ਦੇਖਿਆ ਵੀ ਇਹ ਤੇ ਸਿੱਖ ਨੇ, ਉਹ ਡਰਨ ਲੱਗੀ, ਉਹ ਕੰਬਣ ਲੱਗੀ, ਉਹਨੇ ਸਮਝਿਆ ਬਘਿਆੜਾਂ ਦੇ ਹੱਥੋਂ ਛੁੱਟ ਕੇ ਸ਼ੇਰਾਂ ਦੇ ਵਸ ਪੈ ਜਾਵਾਂਗੀ, ਬਘਿਆੜਾਂ ਦੇ ਹੱਥੋਂ ਛੁੱਟਾਂਗੀ ਤੇ ਸ਼ੇਰਾਂ ਦੇ ਵਸ ਪੈ ਜਾਵਾਂਗੀ। ਉਹਨੇ ਘਬਰਾਹਟ ਦੇ ਨਾਲ ਕੁਝ ਜਦੋਂ ਕਹਿਣ ਦਾ ਯਤਨ ਕੀਤਾ ਤੇ ਸਰਦਾਰ ਬਘੇਲ ਸਿੰਘ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਜੋ ਉਹਨਾਂ ਦੇ ਪਰਮ ਪਿਤਾ ਦਸ਼ਮੇਸ਼ ਪਿਤਾ ਜੀ ਨੇ ਬਖਸ਼ੇ ਸਨ। ਕਿ ਗੁਰੂ ਕਾ ਸਿੱਖ ਬਰੋਬਰ ਦੀ ਹਰ ਇਸਤਰੀ ਨੂੰ ਆਪਣੀ ਭੈਣ ਦੀ ਨਜ਼ਰ ਦੇ ਨਾਲ ਦੇਖੇ। ਪਿਆਲਾ ਖੋ ਸ੍ਰੀ ਕਹਿੰਦੇ ਨੇ ਸਰਦਾਰ ਬਘੇਲ ਸਿੰਘ ਜੀ ਕਹਿਣ ਲੱਗੇ, ਭੈਣ ਜੀ ਡਰੋ ਨਾ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਹਾਂ, ਤੁਹਾਡੀ ਇੱਜ਼ਤ ਦੀ ਰਾਖੀ ਵਾਸਤੇ ਅਸੀਂ ਆਏ ਹਾਂ, ਤੁਹਾਡੀ ਇੱਜ਼ਤ ਵੱਲ ਕੋਈ ਵੀ ਬਘਿਆੜ ਦੇਖ ਨਹੀਂ ਸਕੇਗਾ, ਤੱਕ ਨਹੀਂ ਸਕੇਗਾ, ਤੁਸੀਂ ਮਹਿਫੂਜ਼ ਰਹੋਗੇ, ਜਿੱਥੇ ਕਹੋਗੇ ਤੁਹਾਨੂੰ ਉੱਥੇ ਹੀ ਪਹੁੰਚਾ ਦਿੱਤਾ ਜਾਵੇਗਾ। ਕਹਿੰਦੇ ਨੇ ਫਿਰ ਜਾਨ ਮੈਂ ਮੇਰੇ ਜਾਨ ਆਈ ਥੀ, ਪਿਆਲਾ ਖੋ ਸ੍ਰੀ ਮੀਰ ਤੱਕੀ ਮੀਰ ਕਹਿੰਦੇ ਨੇ ਜਾਨ ਮੈਂ ਮੇਰੀ ਜਾਨ ਆਈ ਥੀ, ਜਾਨ ਵੇ ਜਾਨ ਪੈ ਗਈ, ਹੌਸਲਾ ਹੋ ਗਿਆ। ਸੁਣੀਆਂ ਸਨ ਤਾਰੀਫਾਂ ਗੁਰੂ ਕੇ ਸਿੰਘਾਂ ਦੀਆਂ, ਪਰ ਹੁਣ ਵਾਹ ਪਿਆ ਹੈ, ਵਰਤਣ ਦਾ ਸਮਾਂ ਆਇਆ। ਤਾਂ ਫਿਰ ਦਿੱਲੀ ਫਤਿਹ ਹੋ ਗਈ, ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਜ਼ਰਾ ਜਾਹੋ ਦਲਾਲ ਨਾਲ ਗੱਜ ਕੇ ਪੜ੍ਹ ਲਈਏ, ਇਹੋ ਹੀ ਤੇ ਸਾਡੇ ਪਾਸ ਇੱਕ ਆਦਰਸ਼ ਰਹਿ ਗਿਆ, ਇਹੋ ਹੀ ਤੇ ਗੁਰੂ ਦੀ ਬਖਸ਼ਿਸ਼ ਹੈ, ਕਿਉਂਕਿ ਇਸ ਨਿਸ਼ਾਨ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਸ਼ਾਨ ਸਮਝਦੇ ਹਾਂ। ਸਿੱਖ ਦੀ ਅਰਦਾਸ ਏ ਕਿ ਯੁਗੋ ਯੁਗ ਅਟਲ ਝੂਲਦਾ ਰਹੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਗੱਜ ਕੇ ਬੋਲੋ ਬਈ, ਸਵਾਦ ਨਹੀਂ ਆਇਆ। ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਹਾਂ, ਕੇਸਰੀ ਨਿਸ਼ਾਨ ਲਾਲ ਕਿਲ੍ਹੇ ਤੇ ਫਹਿਰਾਇਆ, ਹਰ ਉਦੋਂ ਹੈਰਾਨੀ ਹੋ ਗਈ ਜਦੋਂ ਇਸ ਇਸਤਰੀ ਨੇ ਆਖਿਆ, ਮੈਂ ਮੁਗਲ ਬਾਦਸ਼ਾਹ ਦੀ ਪਤਨੀ ਆ, ਮੈਨੂੰ ਲਾਲ ਕਿਲ੍ਹੇ ਵਿੱਚ ਪਹੁੰਚਾ ਦਿੱਤਾ ਜਾਵੇ। ਸਰਦਾਰ ਬਘੇਲ ਸਿੰਘ ਜੀ ਨੇ ਫਿਰ ਉਹ ਸ਼ਬਦ ਕਹੇ, ਭੈਣ ਜੀ ਕੋਈ ਫਿਕਰ ਨਾ ਕਰੋ, ਤੁਹਾਨੂੰ ਤੁਹਾਡੇ ਘਰ ਪਹੁੰਚਾਇਆ ਜਾਵੇਗਾ। ਸਾਡਾ ਜੇ ਮੁਕਾਬਲਾ ਹੈ ਤੇ ਖਿਆਲਾਂ ਦਾ ਹੈ, ਵਿਰੋਧ ਹੈ ਤਾਂ ਖਿਆਲਾਂ ਦਾ ਹੈ। ਕਿਸੇ ਦੀ ਇੱਜ਼ਤ ਸਾਡੀ ਆਪਣੀ ਇੱਜ਼ਤ ਏ, ਸੰਸਾਰ ਭਰ ਦੀ ਇਸਤਰੀ ਦੀ ਇੱਜ਼ਤ ਸਾਡੀ ਆਪਣੀ ਇੱਜ਼ਤ ਏ। ਪਿਆਲਾ ਖੋ ਸ੍ਰੀ।